दिन के ये चराग को आकर बुझाएंगे,
दिल के ये चरागों को आकर बुझाएंगे।
ईमान का नूर सारे जहां में बढ़ाएंगे,
ईमान का नूर सारे जहां में बढ़ाएंगे।
फिर हजरत मसीह की तशरीफ लाएंगे,
views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
आतिशबाजी के नए कानून के तहत ब्रैम्पटन में आतिशबाजी के इस्तेमाल, खरीदारी, खारिज होने वाले मादा, डिस्प्ले या फरोख पर सख्ती से पाबंदी है। इसमें तमाम चमकने वाली रोमन मोमबत्तियां, रॉकेट, ग्राउंड स्पिनर्स, फवारे, उड़ने वाले लालटेन, बम धमाके वगैरह शामिल हैं। अमल न करने पर आपको 500 से 1 लाख डॉलर तक फाइन हो सकता है। ब्रैम्पटन के रहायशी, नए साल की शाम, कैनेडा डे या दिवाली की आतिशबाजी शहर के ज़ेरे क़यादत जगहों पर एंजॉय कर सकते हैं। मज़ीद जानने के लिए विजिट कीजिए brampton.ca/fireworks।
Mahal in Rexdale. For more information you can call 416-679-9991, 416-679-9191.
ICC Cricket World Cup enjoy kijiye 7:70 AM par. Semi-finals aur final barahe raast India se mukammal coverage. Lamha ba lamha tafseel aur har moment ka maza 7:70 AM ki sports team ke saath.
ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਮ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਊਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ 1850 ਐਲਬੀਅਨ ਰੋਡ ਓਟੋਬੀਕੋ 416-213-1165
ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਘਰ ਵਿੱਚ ਅਚਾਨਕ ਮੌਤ ਦਾ ਕਾਰਨ ਇਹੋ ਜਿਹੀ ਗੈਸ ਹੋ ਸਕਦੀ ਹੈ ਜਿਹਦਾ ਨਾ ਤੇ ਕੋਈ ਜ਼ਾਇਕਾ ਹੈ ਤੇ ਨਾ ਹੀ ਕੋਈ ਬੋ। ਕਾਰਬਨ ਮੋਨੋਆਕਸਾਈਡ ਦਾ ਅਲਾਰਮ ਆਪਣੇ ਘਰ ਵਿੱਚ ਹਰ ਉਸ ਥਾਂ ਵਿੱਚ ਲਾਓ ਜਿੱਥੇ ਤੁਸੀਂ ਸੌਂਦੇ ਹੋ ਤੇ ਹਰ ਮਹੀਨੇ ਅਲਾਰਮ ਨੂੰ ਟੈਸਟ ਵੀ ਜ਼ਰੂਰ ਕਰੋ। ਇਹ ਨਿੱਕੀ ਜਿਹੀ ਸਾਵਧਾਨੀ ਤੁਹਾਨੂੰ ਤੇ ਤੁਹਾਡੇ ਘਰ ਵਾਲਿਆਂ ਨੂੰ ਮਰਨ ਤੋਂ ਬਚਾ ਸਕਦੀ ਹੈ। ਨਵੰਬਰ ਦੀ 1 ਤਰੀਕ ਤੋਂ ਲੈ ਕੇ 7 ਤੱਕ ਕਾਰਬਨ ਮੋਨੋਆਕਸਾਈਡ ਦੀ ਜਗਰਾਹਤਾ ਦਾ ਹਫ਼ਤਾ ਹੈ। ਜਾਣਕਾਰੀ ਲਈ ਸੰਪਰਕ ਕਰੋ brampton.fire.com।
सिटी ऑफ ब्रैम्पटन आपको 12 नवंबर को सस्को सेंटेनियल जो कि 11333 ब्रैम्बी रोड इन ब्रैम्पटन पर फर्स्ट एवर दिवाली मेले पर इनवाइट करता है। मुकामी और बैन अल-अक़वामी फनकारों की परफॉर्मेंसेस के साथ साथ रोशनियों के त्यौहार का जश्न मनाएं, फैमिली फ्रेंडली एक्टिविटीज में हिस्सा लें, वेंडर के मजेदार खाने और शहर में चलाए जाने वाले आतिशबाजी के सबसे बड़े मंजर को एंजॉय करें। प्रोग्राम की मुकम्मल तफसीलात के लिए विजिट करें www.brampton.ca/diwali।
सिटी ऑफ ब्रैम्पटन का कम्युनिटी ग्रांट प्रोग्राम एडवांस ब्रैम्पटन फंड दरखास्तों के लिए खुला है और दरखास्त देने के लिए अभी भी वक्त है। ब्रैम्पटन में गैर मुनाफा बख्श और खैराती इदारे दो फंडिंग स्ट्रीम्स के जरिए फंडिंग के लिए दरखास्त दे सकते हैं। हम इस मुनफरिद और काबिल कदर किरदार को तस्लीम करते हैं जो गैर मुनाफा बख्श शोबा कम्युनिटी की जरूरियात को पूरा करने वाले प्रोजेक्ट और खिदमात की फराहमी में अदा करता है। मजीद जाने और आज ही brampton.ca/abf पर जाकर ऑनलाइन दरखास्त दें।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਪ੍ਰੀਮੀਅਰਸ ਦੀ ਮੀਟਿੰਗ ਦੇ ਵਿੱਚ ਐਨਰਜੀ ਦੀਆਂ ਕੀਮਤਾਂ ਤੇ ਹੈਲਥ ਕੇਅਰ ਦਾ ਮੁੱਦਾ ਛਾਏ ਰਹਿਣ ਦੀ ਸੰਭਾਵਨਾ। ਫੋਨ ਦੇ ਵਿੱਚ ਦਰਜਨਾਂ ਖਾਲੀ ਘਰਾਂ ਨੂੰ ਲੱਗੀ ਅੱਗ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ। ਸਿੱਖ ਨੇਸ਼ਨ ਵੱਲੋਂ ਲਗਾਏ ਜਾ ਰਹੇ ਨੇ ਖੂਨਦਾਨ ਕੈਂਪ। ਵਟਵੀ ਦੇ ਘਰ ਤੋਂ ਮਿਲੀ ਔਰਤ ਦੀ ਲਾਸ਼, ਇੱਕ ਵਿਅਕਤੀ ਗ੍ਰਿਫ਼ਤਾਰ। ਹੁਣ ਖਬਰਾਂ ਵਿਸਥਾਰ ਨਾਲ। ਹੈਲੀਫੈਕਸ ਦੇ ਵਿੱਚ ਇਸ ਹਫ਼ਤੇ ਹੋਣ ਜਾ ਰਹੇ ਦੇਸ਼ ਭਰ ਦੇ ਪ੍ਰੀਮੀਅਰਸ ਤੇ ਟੈਟੋਰੀਅਲ ਆਗੂਆਂ ਦੀ ਮੀਟਿੰਗ ਦੇ ਵਿੱਚ ਕੈਨੇਡਾ ਵਿੱਚ ਰਹਿਣ ਦੇ ਲਈ ਲਗਾਤਾਰ ਵੱਧ ਰਹੀਆਂ ਕੀਮਤਾਂ ਉੱਤੇ ਅਪਣਾਏ ਜਾਣ ਵਾਲੇ ਕਾਰਬਨ ਪ੍ਰਾਈਸਿੰਗ ਮਾਪਦੰਡਾਂ ਦੇ ਪ੍ਰਭਾਵ ਦੇ ਨਾਲ ਨਾਲ ਹੈਲਥ ਕੇਅਰ ਦਾ ਮੁੱਦਾ ਵੀ ਛਾਏ ਰਹਿਣ ਦੀ ਸੰਭਾਵਨਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਪਿਛਲੇ ਮਹੀਨੇ ਹੋਮ ਫਿਊਲ ਆਇਲ ਹੀਟ ਪੰਪਸ ਲਗਾਉਣ ਦੇ ਲਈ ਘੱਟ ਆਮਦਨ ਵਾਲੇ ਕੈਨੇਡੀਅਨਸ ਦੇ ਲਈ ਗ੍ਰਾਂਟ ਪ੍ਰੋਗਰਾਮ ਦੇ ਪਸਾਰ ਦੇ ਐਲਾਨ ਤੋਂ ਬਾਅਦ ਇਸ ਮੁੱਦੇ ਉੱਤੇ ਸਾਰਿਆਂ ਦਾ ਧਿਆਨ ਕੇਂਦਰਿਤ ਹੋਇਆ। ਫੈਡਰਲ ਸਰਕਾਰ ਦੇ ਵੱਲੋਂ ਦਿੱਤੀ ਜਾਣ ਵਾਲੀ ਇਹ ਰਾਹਤ ਸਿਰਫ 10 ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਉੱਤੇ ਹੀ ਲਾਗੂ ਹੋਵੇਗੀ ਕਿਉਂਕਿ ਬ੍ਰਿਟਿਸ਼ ਕੋਲੰਬੀਆ, ਕਿਊਬਿਕ ਤੇ ਨਾਰਥ ਵੈਸਟ ਟੈਰੀਟਰੀਜ਼ ਆਪਣਾ ਫਿਊਲ ਟੈਕਸ ਲੈਂਦੇ ਨੇ। ਇਸ ਦੇ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਰਾਹਤ ਨਹੀਂ ਮਿਲੇਗੀ। ਮੀਟਿੰਗ ਤੋਂ ਪਹਿਲਾਂ ਹੈਲੀਫੈਕਸ ਤੋਂ ਬੋਲਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਆਖਿਆ ਕਿ ਇਸ ਤਰ੍ਹਾਂ ਦੀ ਰਾਹਤ ਦੀ ਅਸਮਾਨ ਵੰਡ ਸਹੀ ਨਹੀਂ ਹੈ। ਨਿਊਜ਼ ਕਾਨਫਰੰਸ ਦੇ ਵਿੱਚ ਐਬੀ ਨੇ ਕਿਹਾ ਕਿ ਹੋਮ ਹੀਟਿੰਗ ਆਇਲ ਦੇ ਉੱਤੇ ਐਟਲਾਂਟਿਕ ਕੈਨੇਡੀਅਨਸ ਨੂੰ ਰਾਇਤ ਮਿਲਣ ਦੇ ਨਾਲ ਉਨ੍ਹਾਂ ਨੂੰ ਕੋਈ ਖਾਰ ਨਹੀਂ ਹੈ, ਪਰ ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਇਹੋ ਰਾਇਤ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਆਖਿਆ ਕਿ ਜੇ ਵੇਖਿਆ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਹਾਲਤ ਵੀ ਉਹੋ ਜਿਹੀ ਹੈ। ਮੀਟਿੰਗ ਤੋਂ ਪਹਿਲਾਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਕਾਰਬਨ ਟੈਕਸ ਉੱਤੇ ਲਿਖਤੀ ਨਿਸ਼ਾਨਾ ਸਾਧਿਆ ਫੈਡਰਲ ਸਰਕਾਰ ਨੂੰ ਸਹੀ ਕੰਮ ਕਰਨ ਦੀ ਮੰਗ ਕੀਤੀ ਅਤੇ ਆਖਿਆ ਕਿ ਇਹ ਫਾਇਦਾ ਤੇ ਰਾਇਤ ਕੈਨੇਡਾ ਭਰ ਦੇ ਵਿੱਚ ਇੱਕੋ ਜਿਹੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਆਖਿਆ ਕਿ ਮਹਿੰਗਾਈ ਸਾਰੇ ਕੈਨੇਡੀਅਨਸ ਦੇ ਲਈ ਇੱਕੋ ਜਿਹੀ ਹੈ ਅਤੇ ਦੇਸ਼ ਭਰ ਦੇ ਵਿੱਚ ਰਹਿਣੀ ਸਹਿਣੀ ਦੀਆਂ ਕੀਮਤਾਂ ਹੱਦਾਂ ਪਾਰ ਕਰ ਗਈਆਂ ਨੇ। ਹੁਣ ਵੇਲਾ ਹੈ ਕਿ ਫੈਡਰਲ ਸਰਕਾਰ ਮਹਿੰਗਾਈ ਦੇ ਨਾਲ ਨਜਿੱਠਣ ਦੇ ਲਈ ਗੰਭੀਰਤਾ ਦੇ ਨਾਲ ਕੰਮ ਕਰੇ। ਉਨ੍ਹਾਂ ਨੇ ਆਖਿਆ ਦੇਸ਼ ਭਰ ਦੇ ਲੋਕ ਸੰਘਰਸ਼ ਕਰ ਰਹੇ ਨੇ ਤੇ ਰਿਆਇਤ ਸਾਰਿਆਂ ਨੂੰ ਹੀ ਬਰਾਬਰ ਚਾਹੀਦੀ ਹੈ। ਜ਼ਿਕਰਯੋਗ ਹੈ ਕੌਂਸਲ ਆਫ ਦੀ ਫੈਡਰੇਸ਼ਨ ਦੀਆਂ ਮੀਟਿੰਗਾਂ ਦੇ ਲਈ ਪ੍ਰੀਮੀਅਰ ਐਤਵਾਰ ਤੇ ਸੋਮਵਾਰ ਨੂੰ ਹੈਲੀਫੈਕਸ ਦੇ ਵਿੱਚ ਇਕੱਠੇ ਹੋ ਰਹੇ ਨੇ। ਐਤਵਾਰ ਨੂੰ ਲਗਭਗ 2 ਦਰਜਨ ਘਰਾਂ ਨੂੰ ਤਬਾਹ ਕਰਨ ਵਾਲੀ ਅੱਗ ਦੇ ਸੰਪਰਕ ਦੇ ਵਿਚ ਹੁਣ ਜਾਂਚ ਕੀਤੀ ਜਾ ਰਹੀ ਹੈ। ਇਹ ਕਿਸ ਤਰ੍ਹਾਂ ਲੱਗੀ? ਇਸ ਦੌਰਾਨ ਕੀਮਤੀ ਫਾਇਰ ਫਾਈਟਿੰਗ ਇਕਵਿਪਮੈਂਟਸ ਵੀ ਸੜ ਕੇ ਸੁਆਹ ਹੋ ਗਏ। ਸਵੇਰੇ 4 ਵਜੇ ਤੋਂ ਬਾਅਦ ਹਾਈਵੇ 27 ਤੇ ਰੁਦਰਫੋਰਡ ਰੋਡ ਏਰੀਏ ਦੇ ਵਿਚ ਸਾਈਮਨਸ ਸਟਰੀਟ ਦੇ ਉੱਤੇ ਸਥਿਤ ਕਈ ਖਾਲੀ ਘਰਾਂ ਨੂੰ ਅੱਗ ਲੱਗ ਜਾਣ ਦੀ ਜਾਣਕਾਰੀ ਦੇ ਕੇ ਫਾਇਰ ਫਾਈਟਰਸ ਨੂੰ ਸੱਦਿਆ ਗਿਆ। ਜਦੋਂ ਫਾਇਰ ਫਾਈਟਰਸ ਪਹੁੰਚੇ ਤਾਂ ਉਨ੍ਹਾਂ ਨੂੰ ਘਰਾਂ ਤੋਂ ਉੱਠ ਰਹੀਆਂ ਅੱਗ ਦੀਆਂ ਲਪੇਟਾਂ ਦੇ ਸੰਘਣੇ ਕਾਲੇ ਧੂੰਏ ਦਾ ਸਾਹਮਣਾ ਕਰਨਾ ਪਿਆ। ਉੱਤਰੀ ਹਵਾਵਾਂ ਦੇ ਕਾਰਨ ਅੱਗ ਨੂੰ ਹੋਰ ਹਵਾ ਮਿਲੀ ਅਤੇ ਉਹ ਫੈਲਦੀ ਗਈ। ਇਸ ਅੱਗ ਦੀ ਲਪੇਟ ਦੇ ਵਿਚ ਕਈ ਘਰ ਆ ਗਏ। 20 ਤੋਂ 30 ਘਰਾਂ ਨੂੰ ਲੱਗੀ ਇਸ ਅੱਗ ਨਾਲ ਨਜਿੱਠਣ ਦੇ ਲਈ 60 ਦੇ ਨੇੜੇ ਤੇੜੇ ਫਾਇਰ ਫਾਈਟਰਸ ਮੌਕੇ ਉੱਤੇ ਮੌਜੂਦ ਹਨ ਅਤੇ 14 ਐਪੇਰੇਟਸ ਤੋਂ ਅੱਗ ਉੱਤੇ ਕਾਬੂ ਪਾਉਣ ਦੇ ਲਈ ਕੰਮ ਲਿਆ ਜਾ ਰਿਹਾ ਹੈ। ਵਾਨ ਦੇ ਡਿਪਟੀ ਫਾਇਰ ਚੀਫ ਗ੍ਰਾਂਟ ਮੋਫਤ ਨੇ ਆਖਿਆ ਕਿ ਇਹ ਸਾਰੀ ਕੰਸਟਰਕਸ਼ਨ ਲੱਕੜ ਦੀ ਹੋਈ ਪਈ ਹੈ ਤੇ ਇਹ ਇੱਟਾਂ ਵਾਲੇ ਡਰਾਈਵਲ ਘਰ ਨੇ ਅਤੇ ਇਸ ਦੇ ਲਈ ਅੱਗ ਬੁਝਾਉਣ ਵਾਸਤੇ ਫਾਇਰ ਫਾਈਟਰਸ ਅੰਦਰ ਨਹੀਂ ਜਾ ਸਕਦੇ, ਇਸ ਲਈ ਬਾਹਰੋਂ ਹੀ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਫਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੌਕੇ ਉੱਤੇ ਪਹੁੰਚਣ ਵਾਲਾ ਪਹਿਲਾ ਹਵਾਈ ਫਾਈਟਰ ਟਰੱਕ ਵੀ ਅੱਗ ਦੀ ਲਪੇਟ ਦੇ ਵਿਚ ਆਉਣ ਦੇ ਕਾਰਨ ਤਬਾਹ ਹੋ ਗਿਆ। ਸਾਡੇ ਲਈ ਇਹ ਵੀ ਬਹੁਤ ਵੱਡਾ ਨੁਕਸਾਨ ਹੋਇਆ। ਇਸ ਕੰਪਲੈਕਸ ਦੇ ਨੇੜੇ ਸਥਿਤ ਕਈ ਹੋਰਨਾਂ ਘਰਾਂ ਨੂੰ ਵੀ ਅਹਿਤਿਆਤਨ ਖਾਲੀ ਕਰਵਾ ਲਿਆ ਗਿਆ, ਪਰ ਹੁਣ ਲੋਕ ਆਪਣੇ ਘਰਾਂ ਵਿਚ ਪਰਤ ਆਏ ਨੇ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਰੁਦਰਫੋਰਡ ਰੋਡ ਨੂੰ ਮੈਕਲਿਗਵਰੇ ਰੋਡ ਤੇ ਹਾਈਵੇ 27 ਤੱਕ ਮੁੜ ਖੋਲ ਦਿੱਤਾ ਗਿਆ। ਫਸਟ ਮਾਰਸ਼ਲ ਦੇ ਆਫਿਸ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ। ਵਟਵੀ ਦੇ ਇੱਕ ਘਰ ਦੇ ਵਿੱਚੋਂ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੈਂਟਰਲ ਵੈਸਟ ਡਿਵੀਜ਼ਨ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਗੱਲਬਾਤ ਤੋਂ ਬਾਅਦ ਸ਼ਨੀਵਾਰ ਰਾਤ 9 ਵਜੇ ਦੇ ਨੇੜੇ ਤੇੜੇ ਕਾਉਂਟੀ ਲੇਨ ਤੇ ਟੋਟਨ ਰੋਡ ਵੈਸਟ ਇਲਾਕੇ ਦੇ ਵਿੱਚ ਕ੍ਰੈਸਮਲ ਕੋਰਟ ਵਿੱਚ ਸਥਿਤ ਇੱਕ ਘਰ ਚ ਦਰਹਾਮ ਪੁਲਿਸ ਪਹੁੰਚੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਵੇਖਿਆ ਕਿ ਇੱਕ ਔਰਤ ਬੇਸੁੱਧ ਪਈ ਹੋਈ ਹੈ, ਉਸ ਵਿੱਚ ਕੋਈ ਸਾਹ ਸੱਤ ਨਹੀਂ ਹੈ। ਉਸ ਵੇਲੇ ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ, ਪਰ ਔਰਤ ਨੂੰ ਮੌਕੇ ਉੱਤੇ ਹੀ ਮ੍ਰਿਤ ਐਲਾਨ ਕਰ ਦਿੱਤਾ ਗਿਆ। ਔਰਤ ਦੀ ਪਹਿਚਾਣ 34 ਸਾਲਾਂ ਲੈਟੋਨੀਆ ਦੇ ਵਜੋਂ ਕੀਤੀ ਗਈ ਹੈ। ਵਿਟਬੀ ਦੇ 33 ਸਾਲਾਂ ਟ੍ਰੋਏ ਮੁਲਟਨ ਨੂੰ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਹੇਠ ਚਾਰਜ ਕਰ ਲਿਆ ਗਿਆ। ਮੌਕੇ ਉੱਤੇ ਹੀ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਦੋਵਾਂ ਵਿਚਾਲੇ ਕੀ ਰਿਸ਼ਤਾ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਲਈ ਗਈ ਹੈ ਕਿ ਕੈਨੇਡੀਅਨਸ ਤੇ ਉਨ੍ਹਾਂ ਦੇ ਪਰਿਵਾਰ ਆਉਣ ਵਾਲੇ ਦਿਨਾਂ ਦੇ ਵਿਚ ਗਾਜ਼ਾ ਤੋਂ ਬਾਹਰ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਆਖਿਆ ਇਸ ਬਾਰੇ ਉਨ੍ਹਾਂ ਨੇ ਇਜ਼ਰਾਇਲ ਦੇ ਵਿਚ ਆਪਣੇ ਹਮ ਰੁਤਬਾ ਅਧਿਕਾਰੀ ਐਲੀ ਕੋਹਨ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੇ ਵਿਚ ਮਿਸਰ ਦਾ ਸਹਿਯੋਗ ਵੀ ਮਿਲਿਆ। ਹਾਲਾਂਕਿ ਰਫਾਹ ਰਾਹੀਂ ਗਾਜ਼ਾ ਛੱਡਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਤਾਦਾਦ ਬਹੁਤ ਘੱਟ ਸੀ, ਪਰ ਗਲੋਬਲ ਅਫੇਅਰਸ ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਜੰਗ ਦੇ ਮੈਦਾਨ ਤੋਂ ਕੈਨੇਡੀਅਨਸ ਨੂੰ ਬਾਹਰ ਕੱਢਣ ਦੇ ਲਈ ਉਹ ਦਿਨ ਰਾਤ ਕੰਮ ਕਰ ਰਹੇ ਨੇ। ਉਨ੍ਹਾਂ ਵੱਲੋਂ ਕੈਨੇਡੀਅਨਸ ਨੂੰ ਆਪਣੇ ਦਸਤਾਵੇਜ਼ ਧਿਆਨ ਰੱਖਣ ਤੇ ਸਮਾਂ ਮਿਲਦੇ ਸਾਰ ਹੀ ਇੱਥੋਂ ਨਿਕਲਣ ਦੇ ਲਈ ਤਿਆਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਜੌਲੀ ਦੇ ਸੁਨੇਹੇ ਦੇ ਵਿਚ ਇਹ ਵੀ ਆਖਿਆ ਗਿਆ ਹੈ ਕਿ GAC ਕੈਨੇਡੀਅਨਸ ਨੂੰ ਨਵੀਂ ਜਾਣਕਾਰੀ ਆਪ ਹੀ ਦੇਵੇਗੀ। ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਕੇਂਦਰੀ ਇਲਾਕੇ ਦੇ ਵਿਚ ਅੱਜ ਫਲਸਤੀਨ ਪੱਖੀ ਮੁਜ਼ਾਹਰੇਕਾਰੀਆਂ ਨੇ ਇਕ ਭੀੜ ਦੇ ਪਟਾਕੇ ਚਲਾ ਦਿੱਤੇ, ਜਿਸ ਕਾਰਨ 4 ਪੁਲਿਸ ਅਧਿਕਾਰੀ ਫੱਟੜ ਹੋ ਗਏ। ਇਸ ਸ਼ੱਕੀ ਨਸਲੀ ਅਪਰਾਧ ਦੇ ਮਾਮਲੇ ਦੇ ਵਿਚ 29 ਜਾਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੈਟਰੋਪੋਲੀਟਨ ਪੁਲਿਸ ਦੇ ਮੁਤਾਬਕ ਇਜ਼ਰਾਇਲ ਗਾਜ਼ਾ ਟਕਰਾਅ ਵਿਰੁੱਧ ਮੁਜ਼ਾਹਰੇ ਵਾਲੀ ਥਾਂ ਤੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਇੱਥੇ ਲਗਭਗ 1300 ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ। ਪੁਲਿਸ ਨੇ ਕਿਹਾ ਉਨ੍ਹਾਂ ਵੱਲੋਂ ਰੋਸ ਮੁਜ਼ਾਹਰਿਆਂ ਦੇ ਵਿਰੁੱਧ ਜ਼ਿਆਦਾ ਤਿੱਖੀ ਤੇ ਸਰਗਰਮ ਪਹੁੰਚ ਅਪਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਗ੍ਰਹਿ ਮੰਤਰੀ ਸੁਹਿਲਾ ਬ੍ਰੇਵਰਮੈਨ ਨੇ ਇਨ੍ਹਾਂ ਰੋਸ ਮੁਜ਼ਾਹਰਿਆਂ ਦੇ ਦੌਰਾਨ ਕੱਟੜਵਾਦੀ ਤੱਤਾਂ ਦੇ ਖਿਲਾਫ ਸਖ਼ਤ ਕਦਮ ਚੁੱਕਣ ਦਾ ਸੱਦਾ ਦਿੱਤਾ। ਅਗਲੇ ਹਫ਼ਤੇ ਦੇ ਅਖੀਰ ਦੇ ਵਿਚ ਇਸ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ। ਮੈਟ ਪੁਲਿਸ ਦੇ ਕਮਾਂਡਰ ਕੇਰਲ ਨੇ ਕਿਹਾ ਕਿ ਅਜਿਹੇ ਵਿਹਾਰ ਨੂੰ ਦੇਖ ਕੇ ਨਿਰਾਸ਼ਾ ਹੁੰਦੀ ਹੈ, ਲੰਡਨ ਦੇ ਵਿਚ ਇਸ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਇਸ ਸਭ ਦੇ ਨਾਲ ਸਖ਼ਤੀ ਦੇ ਨਾਲ ਨਜਿੱਠਿਆ ਜਾਵੇਗਾ। ਰੂਸ ਦੀ ਫੌਜ ਨੇ ਦੱਸਿਆ ਕਿ ਯੂਕਰੇਨ ਨੇ ਕ੍ਰੀਮੀਆ ਦੇ ਇੱਕ ਸ਼ਿਪਯਾਰਡ ਉੱਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿਚ ਰੂਸ ਦਾ ਇੱਕ ਸਮੁੰਦਰੀ ਜਹਾਜ਼ ਨੁਕਸਾਨ ਲਿਆ ਗਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਦੇਰ ਰਾਤ ਕਿਹਾ ਕਿ ਯੂਕਰੇਨ ਦੇ ਬਲਾਂ ਨੇ ਕ੍ਰੀਮੀਆ ਦੇ ਪੂਰਵੀ ਸ਼ਹਿਰ ਕਰਚ ਵਿਚ ਜਾਲੀਵ ਸ਼ਿਪਯਾਰਡ ਚ 15 ਕਰੂਜ਼ ਮਿਜ਼ਾਈਲਾਂ ਸੁੱਟੀਆਂ। ਮੰਤਰਾਲੇ ਨੇ ਇੱਕ ਬਿਆਨ ਚ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਨੇ 13 ਮਿਜ਼ਾਈਲ ਡੇਗ ਦਿੱਤੀਆਂ, ਪਰ ਇਕ ਹੋਰ ਸ਼ਿਪਯਾਰਡ ਉੱਤੇ ਡਿੱਗ ਗਈ ਤੇ ਇਕ ਜਹਾਜ਼ ਦਾ ਨੁਕਸਾਨ ਕੀਤਾ। ਯੂਕਰੇਨ ਦੀ ਹਵਾਈ ਸੈਨਾ ਦੇ ਕਮਾਂਡਰ ਨੇ ਦੱਸਿਆ ਕਿ ਹਮਲੇ ਵੇਲੇ ਸ਼ਿਪਯਾਰਡ ਦੇ ਵਿਚ ਕਾਲੇ ਸਾਗਰ ਚ ਰੂਸ ਦੇ ਬੇੜੇ ਦਾ ਇਕ ਆਧੁਨਿਕ ਜਹਾਜ਼ ਮੌਜੂਦ ਸੀ, ਜਿਸ ਦੇ ਕੈਲੀਬਰ ਕਰੂਜ਼ ਮਿਜ਼ਾਈਲ ਹੁੰਦੀ ਹੈ। ਜ਼ਿਕਰਯੋਗ ਹੈ ਕਿ ਰੂਸ ਨੇ 2014 ਚ ਗੈਰ ਕਾਨੂੰਨੀ ਰੂਪ ਚ ਕ੍ਰੀਮੀਆ ਦਾ ਆਪਣੇ ਚ ਰਲੇਵਾ ਕਰ ਲਿਆ ਸੀ। ਗੌਰਤਲਬ ਹੈ ਕਿ ਯੂਕਰੇਨ ਨੇ ਹਾਲ ਦੇ ਮਹੀਨਿਆਂ ਚ ਕ੍ਰੀਮੀਆ ਦੇ ਜਲ ਸੈਨਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਭਾਰਤ ਸਰਕਾਰ ਨੇ ਫਿਲੀਪੀਨਜ਼ ਨੂੰ ਲਗਭਗ 7 ਹੈਲੀਕਾਪਟਰ ਦੇਣ ਦੀ ਪੇਸ਼ਕਸ਼ ਕੀਤੀ ਹੈ ਜੋ ਕਿ ਤੱਟ ਰੱਖਿਅਕਾਂ ਦੇ ਵੱਲੋਂ ਆਫਤ ਦੌਰਾਨ ਬਚਾਅ ਤੇ ਹੋਰ ਮਨੁੱਖੀ ਕਾਰਜਾਂ ਲਈ ਵਰਤੇ ਜਾਣਗੇ। ਫਿਲੀਪੀਨਜ਼ ਦੇ ਰਾਸ਼ਟਰਪਤੀ ਫੋਰਡੀਨੈਂਡ ਆਰ ਮਾਰਕੋਸ ਜੂਨੀਅਰ ਨੇ ਕਿਹਾ ਕਿ ਭਾਰਤ ਦੀ ਪੇਸ਼ਕਸ਼ ਦੇ ਨਾਲ ਉਨ੍ਹਾਂ ਵੱਲੋਂ ਇਸ ਪਾਸੇ ਕੀਤੀਆਂ ਜਾ ਰਹੀਆਂ ਬਿਹਤਰੀ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ। ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਫਿਲੀਪੀਨਜ਼ ਦੇ ਤੱਟ ਰੱਖਿਅਕਾਂ ਨੂੰ ਸਮੁੰਦਰੀ ਆਪਰੇਸ਼ਨਾਂ ਦੇ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਤੱਟ ਰੱਖਿਆ ਦੇ ਪੱਖ ਤੋਂ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਜ਼ਰਾਈਲ ਦੇ ਅੱਤਵਾਦੀ ਸਮੂਹ ਹਮਾਸ ਵਿਚਾਲੇ ਤਣਾਅ ਦੇ ਦਰਮਿਆਨ ਏਅਰ ਇੰਡੀਆ ਨੇ ਤਲ ਅਵੀਵ ਦੇ ਲਈ ਆਪਣੀਆਂ ਨਿਰਧਾਰਿਤ ਉਡਾਣਾਂ 30 ਨਵੰਬਰ ਤੱਕ ਮੁਲਤਵੀ ਕਰ ਦਿੱਤੀਆਂ ਨੇ। ਏਅਰਲਾਈਨ ਨੇ 7 ਅਕਤੂਬਰ ਤੋਂ ਤਲ ਅਵੀਵ ਦੇ ਲਈ ਕੋਈ ਨਿਰਧਾਰਿਤ ਉਡਾਣ ਨਹੀਂ ਚਲਾਈ। ਏਅਰਲਾਈਨ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਤਲ ਅਵੀਵ ਦੇ ਲਈ ਉਡਾਣਾਂ 30 ਨਵੰਬਰ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਨੇ। ਵੈਸੇ ਏਅਰਲਾਈਨਜ਼ ਦੇ ਵੱਲੋਂ ਰਾਸ਼ਟਰੀ ਰਾਜਧਾਨੀ ਤੋਂ ਤਲ ਅਵੀਵ ਦੇ ਲਈ ਹਫ਼ਤੇ 'ਚ 5 ਉਡਾਣਾਂ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ਨੀਵਾਰ ਤੇ ਐਤਵਾਰ ਚਲਾਈਆਂ ਜਾਂਦੀਆਂ ਨੇ। ਪਿਛਲੇ ਮਹੀਨੇ ਏਅਰਲਾਈਨ ਨੇ ਇਜ਼ਰਾਈਲ ਤੋਂ ਵਾਪਸ ਆਉਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਲਿਆਉਣ ਦੇ ਲਈ ਸਰਕਾਰ ਦੇ ਆਪਰੇਸ਼ਨ ਅਜੇ ਤਹਿਤ ਰਾਸ਼ਟਰੀ ਰਾਜਧਾਨੀ ਤੋਂ ਤਲ ਅਵੀਵ ਦੇ ਲਈ ਕੁਝ ਚਾਰਟਰਡ ਉਡਾਣਾਂ ਚਲਾਈਆਂ ਸਨ। ਮੈਕਸੀਕੋ ਸੈਂਕੜੇ ਪ੍ਰਵਾਸੀਆਂ ਦਾ ਇੱਕ ਕਾਫਲਾ ਐਤਵਾਰ ਨੂੰ ਦੱਖਣੀ ਮੈਕਸੀਕਨ ਸ਼ਹਿਰ ਤਾਪਚੁੱਲਾ ਤੋਂ ਅਮਰੀਕਾ ਦੀ ਦੱਖਣੀ ਸਰਹੱਦ ਵੱਲ ਰਵਾਨਾ ਹੋਇਆ। ਛੋਟਾ ਕਾਫਲਾ ਉਸ ਵੱਡੇ ਕਾਫਲੇ 'ਚ ਸ਼ੁਰੂ ਹੋਣ ਦੀ ਯੋਜਨਾ ਬਣਾ ਰਿਹਾ ਜੋ 6 ਦਿਨ ਪਹਿਲਾਂ ਰਵਾਨਾ ਹੋਇਆ ਸੀ। ਮੌਜੂਦਾ ਸਮੇਂ ਸ਼ਹਿਰ ਵਿਚ ਲਗਭਗ 25 ਮੀਲ ਉੱਤਰ ਚ ਰੁਕਿਆ ਹੋਇਆ। ਆਯੋਜਕਾਂ ਨੇ ਕਿਹਾ ਕਿ ਪਹਿਲੇ ਸਮੂਹ ਦੇ ਵਿਚ ਲਗਭਗ 7,000 ਲੋਕ ਸਵਾਰ ਨੇ, ਜਦਕਿ ਦੱਖਣੀ ਚਿਆਪਾਸ ਰਾਜ ਦੀ ਸਰਕਾਰ ਨੇ ਕਿਹਾ ਕਿ ਉਨ੍ਹਾਂ ਦਾ ਅਨੁਮਾਨ ਹੈ ਕਿ ਸਮੂਹ ਵਿਚ 3500 ਲੋਕ ਨੇ। ਰਾਇਟਰਸ ਦੇ ਇਕ ਗਵਾਹ ਦੇ ਅਨੁਸਾਰ ਕਈ ਪ੍ਰਵਾਸੀ ਕਿਊਬੀਆ, ਅਲ ਸਾਲਵਾਡੋਰ, ਗਵਾਟੇਮਾਲਾ, ਹੈਤੀ ਅਤੇ ਵਿਸ਼ੇਸ਼ ਰੂਪ ਨਾਲ ਹੋਂਡਰਸ ਤੇ ਵੈਨਜ਼ੂਏਲਾ ਤੋਂ ਆਪਣੀ ਮਾਂ ਭੂਮੀ 'ਚ ਗਰੀਬੀ ਅਤੇ ਰਾਜਨੀਤਿਕ ਅਸਥਿਰਤਾ ਨਾਲ ਦੌੜ ਰਹੇ ਨੇ। ਵੈਨਜ਼ੂਏਲਾ ਦੀ ਸੇਲਮਾ ਅਲਵਾਰੋਜ਼ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਮੈਕਸੀਕਨ ਖੇਤਰ ਦੇ ਮਾਧਿਅਮ ਦੇ ਨਾਲ ਯਾਤਰਾ ਕਰਨ 'ਚ ਸਮਰੱਥ ਹੋਣ ਲਈ ਮਨੁੱਖੀ ਵੀਜ਼ਾ ਪ੍ਰਾਪਤ ਕਰਨ ਦੇ ਲਈ 3.4 ਮਹੀਨੇ ਦਾ ਇੰਤਜ਼ਾਰ ਕਰਨਾ ਬਹੁਤ ਲੰਬਾ ਹੈ, ਕਿਉਂਕਿ ਅਸੀਂ ਕੋਟਸ ਅਪਰਾਧੀਆਂ ਦੀ ਦਇਆ ਅਤੇ ਨਿਰਭਰ ਹਾਂ। ਇਹ ਚੰਗਾ ਹੈ ਕਿ ਅਸੀਂ ਕਾਫਲੇ ਵਿਚ ਇਕ ਦੂਜੇ ਦੇ ਨਾਲ ਤੁਰੀਏ, ਇਹ ਮੈਨੂੰ ਵੱਧ ਸੁਰੱਖਿਅਤ ਲੱਗਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਜੋ ਕਿ ਅਗਲੇ ਸਾਲ ਮੁੜ ਚੋਣਾਂ ਦੀ ਮੰਗ ਕਰ ਰਹੇ ਨੇ, ਉਨ੍ਹਾਂ ਦੇ ਮੈਕਸੀਕੋ ਤੋਂ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਕਰਨ ਦਾ ਦਬਾਅ ਹੈ। ਇਸ ਸਾਲ ਰਿਕਾਰਡ ਗਿਣਤੀ 'ਚ ਲੋਕਾਂ ਨੇ ਪਨਾਮਾ ਅਤੇ ਕੋਲੰਬੀਆ ਨੂੰ ਜੋੜਨ ਵਾਲੇ ਡੇਰੀਅਨ ਗੈਪ ਖੇਤਰ ਨੂੰ ਪਾਰ ਕੀਤਾ ਹੈ। ਜਰਮਨੀ ਦੇ ਵਿਚ ਪੁਲਿਸ ਨੇ ਆਪਣੀ ਹੀ ਬੱਚੀ ਦੇ ਨਾਲ ਸ਼ਨੀਵਾਰ ਨੂੰ ਜ਼ਬਰਦਸਤੀ ਹੈਮਬਰਗ ਹਵਾਈ ਅੱਡੇ 'ਚ ਦਾਖਲ ਹੋਣ ਵਾਲੇ ਹਥਿਆਰਬੰਦ ਵਿਅਕਤੀ ਨੂੰ 18 ਘੰਟਿਆਂ ਬਾਅਦ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ 4 ਸਾਲਾ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਤੋਂ ਪਹਿਲਾਂ ਜਰਮਨੀ ਵਿਚ ਪੁਲਿਸ ਨੇ ਹੈਮਬਰਗ ਹਵਾਈ ਅੱਡੇ ਤੇ ਬੰਧਕ ਬਣਾਏ ਜਾਣ ਦੇ ਹਾਲਾਤ ਬਣਨ ਦੇ ਕਾਰਨ ਯਾਤਰੀਆਂ ਨੂੰ ਐਤਵਾਰ ਨੂੰ ਹਵਾਈ ਅੱਡੇ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਸੀ। ਜਰਮਨ ਨਿਊਜ਼ ਏਜੰਸੀ DBA ਨੇ ਰਿਪੋਰਟ ਵਿਚ ਕਿਹਾ ਹੈ ਕਿ ਸ਼ਹਿਰ ਦੇ ਉੱਤਰੀ ਹਿੱਸੇ 'ਚ ਸਥਿਤ ਹਵਾਈ ਅੱਡੇ ਨੂੰ ਸ਼ਨੀਵਾਰ ਰਾਤ ਯਾਤਰੀਆਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ। ਜਦੋਂ ਇੱਕ ਹਥਿਆਰਬੰਦ ਵਿਅਕਤੀ ਆਪਣੇ ਵਾਹਨ 'ਚ ਐਂਟਰੀ ਗੇਟ 'ਚੋਂ ਲੰਘਿਆ ਤਾਂ 2 ਵਾਰ ਹਵਾ ਦੇ ਵਿਚ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਹਵਾਈ ਅੱਡੇ ਤੋਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ। ਅਧਿਕਾਰੀ ਨੇ ਵੀ ਦੱਸਿਆ ਕਿ ਦੋਸ਼ੀ ਦੀ ਪਤਨੀ ਨੇ ਪਹਿਲਾਂ ਇੱਕ ਬੱਚੇ ਦੇ ਅਗਵਾ ਹੋਣ ਦੀ ਸੰਭਾਵਨਾ ਨੂੰ ਲੈ ਕੇ ਉਨ੍ਹਾਂ ਨਾਲ ਸੰਪਰਕ ਕੀਤਾ। ਪੁਲਿਸ ਨੇ ਦੱਸਿਆ ਕਿ 35 ਸਾਲਾ ਵਿਅਕਤੀ ਆਪਣੀ 4 ਸਾਲਾ ਧੀ ਦੇ ਨਾਲ ਕਾਰ 'ਚ ਸਵਾਰ ਸੀ, ਜਿਸ ਨੂੰ ਕਥਿਤ ਤੌਰ 'ਤੇ ਮੁਲਜ਼ਮ ਨੇ ਉਸ ਦੀ ਮਾਂ ਤੋਂ ਜ਼ਬਰਦਸਤੀ ਖੋਲਿਆ ਸੀ। ਪੁਲਿਸ ਅਨੁਸਾਰ ਬੱਚੀ ਨੂੰ ਆਪਣੇ ਕੋਲ ਰੱਖਣ ਨੂੰ ਲੈ ਕੇ ਪਤੀ ਪਤਨੀ ਵਿਚਕਾਰ ਕਾਨੂੰਨੀ ਵਿਵਾਦ ਚੱਲ ਰਿਹਾ ਹੋਣ ਦੀ ਸੰਭਾਵਨਾ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਪ੍ਰੀਮੀਅਰਸ ਦੀ ਮੀਟਿੰਗ 'ਚ ਐਨਰਜੀ ਦੀਆਂ ਕੀਮਤਾਂ ਤੇ ਹੈਲਥ ਕੇਅਰ ਦਾ ਮੁੱਦਾ ਛਾਏ ਰਹਿਣ ਦੀ ਸੰਭਾਵਨਾ। ਵਾਹਨ ਦੇ ਵਿਚ ਦਰਜਨਾਂ ਖਾਲੀ ਘਰਾਂ ਨੂੰ ਲੱਗੀ ਅੱਗ, ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ। ਬਿਟਵੀ ਦੇ ਘਰ ਤੋਂ ਮਿਲੀ ਔਰਤ ਦੀ ਲਾਸ਼, ਇੱਕ ਵਿਅਕਤੀ ਹੋਇਆ ਗ੍ਰਿਫ਼ਤਾਰ। ਜਲਦ ਹੀ ਕੈਨੇਡੀਅਨਜ਼ ਨੂੰ ਗਾਜ਼ਾ ਤੋਂ ਨਿਕਲਣ ਦੇ ਲਈ ਰਾਹ ਮਿਲੇਗਾ, ਕਿਹਾ ਚੌਲੀ ਨੇ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋ ਇਜਾਜ਼ਤ ਤੇ ਧੰਨਵਾਦ। ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ 3 ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ। ਪਰ ਵੱਡਾ ਮਠਿਆਈ ਮੇਲਾ ਓਨਲੀ ਐਟ 1 ਲੋਕੇਸ਼ਨ 1850 ਐਲਬੀਅਨ ਰੋਡ ਓਟੋਬੀਕੋ 416-213-1165।
you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs se vich thoda bahut bahut swagat hai ji, main Ramanjit Singh Sidhu, aaj 6 November 2023 aur din somvar te ਖਬਰਾਂ ਦੇ ਵਿੱਚ ਨਾ ਅੱਜ ਕੁਛ ਇਸ ਤਰ੍ਹਾਂ ਦੀ ਗੱਲਬਾਤ ਦਾ ਜ਼ਿਕਰ ਆਉਣਾ ਕਿ ਬੜੀ ਬੋਰਿੰਗ ਜੀ ਗੱਲ ਹੈ ਵੈਸੇ ਤਾਂ, ਪਰ ਆਪਾਂ ਗੌਰ ਨਹੀਂ ਕਰਦੇ ਇਸ ਕਰਕੇ ਕਈਆਂ ਨੂੰ ਆਪਣੇ ਜੋ ਪਹਿਲੀ ਵਾਰ ਸੁਣਨ ਤੇ ਵੱਡੀ ਵੀ ਲੱਗਦੀ ਹੈ। ਅਬਰਾਹਮ ਮੈਸਲੋ, ਇਹਨਾਂ ਦਾ ਇੱਕ ਲਾਅ ਵੀ ਹੈ, ਇਹਨੂੰ ਲਾਅ ਆਫ ਇੰਸਟਰੂਮੈਂਟ ਜਾਂ ਮੈਸਲੋਜ ਹੈਮਰ ਲਾਅ ਵੀ ਕਹਿ ਦਿੰਦੇ ਆ, ਹੈਮਰ ਸਿੰਡਰਮ ਹੈਮਰ ਲਾਅ ਵੀ ਆਖਿਆ ਜਾਂਦਾ। ਕਹਿੰਦੇ ਇਫ ਦੀ ਓਨਲੀ ਟੂਲ ਯੂ ਹੈਵ ਇਜ਼ ਅ ਹੈਮਰ, you tend to see every problem as a nail. ਤੇ ਜੇ ਤੁਹਾਡੇ ਹੱਥ ਦੇ ਵਿੱਚ ਇੱਕੋ ਇੱਕ ਸੰਦ ਤੇ ਉਹ ਵੀ ਹਥੌੜਾ ਹੋਵੇ ਤਾਂ ਫਿਰ ਤੁਹਾਨੂੰ ਹਰ ਸਮੱਸਿਆ ਮੇਖ ਵਰਗੀ ਕਿੱਲ ਵਰਗੀ ਨਜ਼ਰ ਆਊਗੀ, ਥੋਕ ਦੋ। ਸੋ ਇਹੀ ਫਿਨੋਮਿਨਾ ਦੇਖਣਾ ਆ ਕਿ ਜਿਹਨਾਂ ਕੋਲ ਹਥਿਆਰ ਨੇ ਜਾਂ ਹਥਿਆਰਾਂ ਦੇ ਜ਼ਖੀਰੇ ਜਮ੍ਹਾਂ ਕਰੀ ਬੈਠੇ ਨੇ, ਉਹ ਚਾਹੁੰਦੇ ਆ ਕਿ ਸਾਡੇ ਨਾਲ ਲੜਾਈ ਪਵੇ ਕਿ ਮੈਂ ਹਥਿਆਰ ਦਾ ਇਸਤੇਮਾਲ ਕਰਾਂ। ਜਿਹੜਾ ਨੱਚਣ ਵਾਲਾ ਕਹਿੰਦੇ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਤੇ ਅਕਲਮੰਦ ਬੰਦੇ ਦੀ ਗੱਲ ਇਹ ਹੁੰਦੀ ਹੈ ਕਿ ਉਹ ਚਰਚਾ ਕਰਨੀ ਚਾਹੁੰਦਾ ਹੈ ਕਿ ਲੈਟਸ ਹੈਵ ਅ ਡਿਸਕਸ਼ਨ, ਪਰ ਜਿਹਦੇ ਕੋਲ ਛਿੱਤਰ ਹੈ ਉਹ ਛਿੱਤਰ ਚੱਕ ਕੇ ਮਾਰੂਗਾ, ਜਿਹਦੇ ਕੋਲ ਅੱਛੀ ਜ਼ੁਬਾਨ ਲਫਾਜ਼ੀ ਹੈ ਉਹ ਲਫਾਜ਼ੀ ਚ ਗੱਲ ਕਰੂਗਾ, ਜਿਹਦੇ ਕੋਲ ਲਿਆਕਤ ਹੈ ਉਹ ਲਿਆਕਤ ਮੂਹਰੇ ਰੱਖੂਗਾ। ਸੋ ਜਿਹਦੇ ਕੋਲ ਜੋ ਹੈ ਉਹ ਆਪਣੀ ਸਮੱਸਿਆ ਉਸੇ ਵਿੱਚ ਹੱਲ ਕਰਦਾ। ਹਰ ਪੇਸ਼ੇ ਦੇ ਵਿੱਚ ਇਹ ਗੱਲ ਆਉਂਦੀ ਹੈ, ਇਸੇ ਕਰਕੇ ਅਸੀਂ ਆਪਣੇ ਤਜਰਬੇ ਦੇ ਆਧਾਰ ਤੇ ਸਮੱਸਿਆ ਨੂੰ ਨਜਿੱਠਣ ਬਹਿ ਜਾਂਦੇ ਹਾਂ। ਕਈ ਵਾਰ ਉਹ ਤਜਰਬਾ ਨਾਮਾਕੂਲ ਵੀ ਹੁੰਦਾ, ਇਹਨਾਂ ਦਾ ਹਿਸਾਬ ਕਿਤਾਬ ਰੱਖਣਾ ਪੈਂਦਾ ਕਿ ਕਿੱਥੇ ਕਿਹੜੀ ਚੀਜ਼ ਫਿੱਟ ਬਹਿੰਦੀ ਹੈ। ਇੱਕ ਤਾਂ ਇਹ ਨੁਕਤਾ ਹੈ, ਆਪਾਂ ਇਹਦੇ ਤੇ ਵੀ ਅੱਜ ਚਰਚਾ ਕਰਾਂਗੇ ਕਿ ਇਸ ਦੀ ਓਨਲੀ ਟੂਲ ਯੂ ਹੈਵ ਇਜ਼ ਅ ਹੈਮਰ, ਯੂ ਟੈਂਡ ਟੂ ਸੀ ਐਵਰੀ ਪ੍ਰੋਬਲਮ ਐਜ਼ ਅ ਨੇਲ। ਦੂਜੀ ਰਹਿ ਗਈ ਗੱਲ ਪਹਿਚਾਣ ਦੀ, ਕਿ ਅਸੀਂ ਆਪਣੀ ਪਹਿਚਾਣ ਨੂੰ ਕਿੱਥੇ ਰੱਖੀਏ, ਕਿਸ ਪੱਧਰ ਤੇ ਰੱਖੀਏ, ਕਿਵੇਂ ਜੋੜ ਕੇ ਚੱਲੀਏ, ਤੇ ਨੌਲੇਜ ਕੀ ਹੈ। ਨੌਲੇਜ ਵਾਸਤੇ ਇਹ ਹੈ ਕਿ ਜੋ ਜਾਣ ਨੂੰ ਚੰਗਾ ਹੈ, ਪਰ ਜਿਉਂ ਜਿਉਂ ਤੁਸੀਂ ਕੁਛ ਜਾਣਦੇ ਚਲੇ ਜਾਂਦੇ ਹੋ ਕਈ ਵਾਰ ਆਪਾਂ ਨੂੰ ਇਹ ਵੀ ਲੱਗਦਾ ਕਿ ਸਵਾਦ ਖਰਾਬ ਹੋ ਗਿਆ। ਜਿਵੇਂ ਇੱਕ ਰੈਸਟੋਰੈਂਟ ਤੇ ਬੈਠੇ ਹੋ ਜਾਂ ਬਾਹਰ ਰੇਹੜੀ ਤੋਂ ਖਾਣਾ ਖਾਧਾ, ਬੜਾ ਸਵਾਦ ਲੱਗੇ, ਚਟਪਟੀਆਂ ਚੀਜ਼ਾਂ ਖਾਣੀਆਂ, ਜੇ ਕਿਸੇ ਨੇ ਵੀਡੀਓ ਦਿਖਾਤੀ ਕਿ ਬਣਦਾ ਕਿਵੇਂ ਹੈ, ਸਵਾਦ ਖਰਾਬ ਹੋ ਗਿਆ। ਐਸੀਆਂ ਬਹੁਤ ਦੀਆਂ ਚੀਜ਼ਾਂ ਨੇ ਜਿਹੜੀਆਂ ਪਰਦੇ ਪਿੱਛੇ ਚੰਗੀਆਂ ਲੱਗਦੀਆਂ ਨੇ। ਇਸ਼ਕ ਬਾਰੇ ਵੀ ਇਹੀ ਕਹਿ ਦਿੰਦੇ ਕਿ ਬਹੁਤਾ ਜਾਣਨਾ ਨਹੀਂ ਚਾਹੀਦਾ, ਜਿੰਨੇ ਕੁ ਨਾਲ ਇਸ਼ਕ ਹੋ ਗਿਆ ਉੱਥੇ ਉੱਤੇ ਕਹਾਣੀ ਰੱਖ ਲਏ, ਬਹੁਤ ਹੀ ਜ਼ਿਆਦਾ ਉਹਦੀ ਪੁਣ ਛਾਣ ਜਾਂ ਤਹਿਕੀਕਾਤ ਕਰਨ ਬੈਠੋਗੇ ਮਜ਼ਾ ਮਾਰਿਆ ਜਾਏਗਾ। ਅਜਨਬੀ ਕੌਣ ਹੋ ਤੁਮ, ਜਾਂ ਫਿਰ ਜਿਸ ਉਸ ਮੋੜ ਸੇ ਸ਼ੁਰੂ ਕਰੇ ਫਿਰ ਵੋ ਜ਼ਿੰਦਗੀ, ਹਰ ਸ਼ਹਿ ਜਹਾਂ ਹਸੀਨ ਥੀ, ਹਮ ਤੁਮ ਥੇ ਅਜਨਬੀ। ਉਹ ਹਸੀਨ ਤਾਂ ਹੀ ਸੀ ਬਈ, ਕਿਉਂਕਿ ਅਜਨਬੀ ਸੀ, ਬਹੁਤਾ ਨਹੀਂ ਸੀ ਜਾਣਿਆ, ਜਾਂ ਫਿਰ ਬਹੁਤਾ ਜਾਣਨਾ ਤੇ ਉਹਨੂੰ ਹਜ਼ਮ ਕਰਨਾ ਇਹਨੂੰ ਟਾਈਮ ਲੱਗ ਜਾਂਦਾ। ਸੋ ਇੱਕ ਝਲਕਾਰਾ ਕਿਤੇ ਦੇਖਿਆ ਕਿਸੇ ਦਾ, ਉੱਥੇ ਆ ਕੇ ਫਿਦਾ ਹੋ ਜਾਂਦੇ ਆ, ਪਰ ਜਿਉਂ ਜਿਉਂ ਅੱਗੇ ਦੇਖਦੇ ਆ ਤਾਂ ਹੀ ਕਹਿ ਦਿੰਦੇ ਆ ਕਿ ਇਸ਼ਕ ਤੇ ਵਿਆਹ ਚ ਕੀ ਫਰਕ ਹੈ। ਤੇ ਮੈਂ ਕਹਿ ਦਿੰਦਾ ਉਹਨਾਂ ਬਸ ਜਿੰਨਾ ਕੁ ਵਧੇਰੇ ਜਾਣਕਾਰੀ ਤੇ ਘੱਟ ਜਾਣਕਾਰੀ ਦਾ ਫਰਕ ਹੈ, ਸ਼ਾਇਦ ਲੈਕ ਆਫ ਨੌਲੇਜ ਇਸ਼ਕ ਰੱਖਦੀ ਹੈ ਤੇ ਮੋਰ ਨੌਲੇਜ ਹੈਂਡਮ ਇਫ ਯੂ ਆਰ ਇੰਟੂ ਮੋਰ ਇੰਟੂ ਦਾ ਥਿੰਗਸ, ਤੇ ਉਹਨਾਂ ਦਾ ਸਵਾਦ ਮਾਰਿਆ ਜਾਂਦਾ। ਇਸੇ ਕਰਕੇ ਅਜਨਬੀ ਵਾਲਾ ਗੀਤ ਵੀ ਚੰਗਾ ਲੱਗੂਗਾ। ਇੱਕ ਆਪਾਂ ਬੱਚਿਆਂ ਦੇ ਬੜੀ ਜ਼ਬਰਦਸਤੀ ਕਰ ਲੈਂਦੇ ਹੁੰਦੇ ਆ, ਜਿਹੜਾ ਆਪ ਨੀ ਪੇਰੈਂਟਸ ਪੜ੍ਹੇ ਨਾ ਉਹ ਬੱਚਿਆਂ ਨੂੰ ਬੜਾ ਕੁੱਟ ਕੇ ਪੜ੍ਹਾਉਂਦੇ ਆ ਤੇ ਪੜ੍ਹਾਈ ਨਾਲ ਕਿਵੇਂ ਜੋੜਿਆ ਜਾਂਦਾ, ਗੱਲਬਾਤ ਕੀ। ਅੱਜ ਕੱਲ੍ਹ ਮੋਬਾਈਲ ਦੇ ਵੀ ਸ਼ੁਰੂ ਨੇ ਕੁੱਝ ਕੁ, ਅਸੀਂ ਬੁੱਕ ਰੀਡਿੰਗ ਜਾਂ ਇਸ ਤਰ੍ਹਾਂ ਦੇ ਕਲਚਰ ਨਾਲ ਗੱਲ ਕਰਾਂਗੇ ਕਿ ਬੱਚੇ ਆਖਰ ਕੱਲ੍ਹ ਨੂੰ ਤੁਸੀਂ ਛੱਡ ਕੇ ਜਾਣਾ ਬੱਚਿਆਂ ਨੂੰ ਸੰਸਾਰ ਤੇ, ਆਪਾਂ ਨੂੰ ਵੀ ਕੋਈ ਛੱਡ ਕੇ ਗਿਆ ਤੇ ਅੱਗੇ ਉਹਨਾਂ ਨੇ ਵੀ ਜ਼ਿੰਦਗੀਆਂ ਜਿਉਣੀਆਂ ਤੇ ਉਹ ਕਿਹਨਾਂ ਦੇ ਪਿੱਛੇ ਲੱਗਣ, ਘੱਟੋ ਘੱਟ ਉਹੋ ਜਿਹੇ ਲੋਕਾਂ ਪਿੱਛੇ ਨਾ ਲੱਗਣ ਜਿਹੋ ਜਿਹਾਂ ਦੇ ਪਿੱਛੇ ਅਸੀਂ ਲੱਗੇ ਹੋਏ ਹਾਂ। ਸੋ ਅੱਜ ਦਾ ਗੀਤ ਸੁਣਦੇ ਆ, ਉਹ ਤੋਂ ਬਾਅਦ 8 ਵਜੇ ਮਹਿਮਾਨ ਆਉਣਗੇ, ਅਰਸ਼ ਤੇ ਬਾਕੀ ਖਬਰਾਂ ਲੋਕਲ ਤੇ ਗੱਲ ਕਰਾਂਗੇ, ਤੇ ਮੇਲ ਤੇ ਹੈਮਰ ਵਾਲੀ ਸਟੋਰੀ ਵੀ ਹੈਗੀ ਹੈ ਇੱਕ, ਉਹ ਖਬਰਾਂ ਚ ਫਿੱਟ ਕਰ ਦਾਂਗੇ ਕਿਤੇ।
अजनबी कौन हो तुम, जब से तुम्हें देखा है सारी दुनिया मेरी आंखों में सिमट आई है। अजनबी कौन हो तुम, जब से तुम्हें देखा
ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਊਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ 1850 ਐਲਬੀਅਨ ਰੋਡ ਓਟੋਬੀਕੋ 416-213-1165
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
ਦੇ ਕਰੰਟ ਅਫੇਅਰਸ ਦੇ ਵਿੱਚ ਸ਼ੁਰੂਆਤੀ ਖਬਰ ਲੈਂਦੇ ਹਾਂ ਕਿ ਫੋਰਡ ਗਵਰਨਮੈਂਟ ਕੋਲ ਵੀ ਹਥੌੜਾ ਹੀ ਹੈ ਤੇ ਉਹਦੇ ਨਾਲ ਉਹ ਕੇਲੇ ਠੋਕਰੀ ਜਾਣਦੇ ਨੇ। ਉਹ ਪਹਿਲਾਂ ਹੀ ਪਾਵਰ ਜਨਰੇਸ਼ਨ ਨੂੰ ਲੈ ਕੇ ਰਿਨਿਊਬਲ ਐਨਰਜੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਤੇ ਉਹਨਾਂ ਨੂੰ ਇਹੀ ਹੈ ਕਿ ਫੋਸਲ ਫਿਊਲ ਵਾਲੇ ਐਨਰਜੀ ਪਲਾਂਟ ਚੱਲਦੇ, ਇਹਨਾਂ ਦਾ ਫਾਇਦਾ ਜ਼ਿਆਦਾ। ਹੁਣ ਕੀ ਫਾਇਦਾ, ਕੀ ਕਹਾਣੀ ਹੈ ਉਹਦੇ ਚ ਇੰਨੀ ਤਫਸੀਲ ਤਾਂ ਨਹੀਂ ਕਰਦੇ, ਪਰ ਇੱਕ ਸਿਚੁਏਸ਼ਨ ਵੀ ਇਮਰਜ ਹੋਈ ਹੈ ਤੇ ਉਹ ਲਗਾਤਾਰ ਇੱਕੋ ਪਾਸੇ ਨੂੰ ਧੱਕਦੀ ਤੁਰੀ ਜਾਊਗੀ। ਆਰਗੂਮੈਂਟ ਚਾਹੇ ਆਮ ਲੋਕਾਂ ਨੂੰ ਤੇ ਇਹੀ ਬਹੁਤ ਹੈ ਕਿ ਲਾਈਏ ਟੈਕਸ ਲਾਵਾ ਟੈਕਸ ਤੇ ਇੰਨੇ ਚ ਉਹ ਕਹਿਣਗੇ ਨਹੀਂ ਜੀ ਜੋ ਕਰਨਾ ਘਰ ਤੋਂ। ਅਸੀਂ ਇਸ ਤੋਂ ਬਾਅਦ ਇਹਦੇ ਵਿੱਚ ਪਬਲਿਕ ਕੰਸਲਟੇਸ਼ਨ ਵੀ ਹੋ ਜਾਵੇ ਕਿ ਆਹ ਪ੍ਰੋਜੈਕਟ ਬਾਰੇ ਜਿਹੜੀ ਖਬਰ ਹੈ ਇਹਦੇ ਉੱਤੇ ਕੀ ਰਾਏ ਹੈ ਤੁਹਾਡੀ, ਤੇ ਆਮ ਲੋਕ ਕਹਿਣਗੇ ਜੀ ਹਾਂ ਧੂਆਂ ਨਹੀਂ ਹੋਣਾ ਚਾਹੀਦਾ, ਤੇ ਧੂਆਂ ਨਹੀਂ ਹੋਣਾ ਚਾਹੀਦਾ ਤਾਂ ਫਿਰ ਇੰਨੇ ਪੈਸੇ ਲੱਗਦੇ, ਉਹ ਕਹਿਣਗੇ ਪੈਸੇ ਸਾਡੇ ਕੋਲ ਪਹਿਲਾਂ ਹੀ ਨਹੀਂ ਜ਼ਹਿਰ ਖਾਣ ਨੂੰ, ਉਹ ਕਹਿਣਗੇ ਚੰਗਾ ਜੀ ਜਿੰਨਾ ਹੁੰਦਾ ਹੋਈ ਜਾਣ ਦੋ, ਇੱਥੇ ਤਾਂ ਲੋਕ ਰਾਏ ਖਤਮ ਹੋ ਜਾਊਗੀ। ਪਤਾ ਹੀ ਹੈ ਕਿ ਆਪਾਂ ਲੋਕਾਂ ਦੇ ਮੂੰਹ ਚੋਂ ਕੀ ਕਢਾ ਸਕਦੇ ਹਾਂ। ਹੁਣ ਗੱਲ ਇਹ ਹੋ ਰਹੀ ਹੈ ਕਿ ਪ੍ਰਾਈਵੇਟਲੀ ਓਨਡ ਇਹ ਗੈਸ ਪਲਾਂਟ ਹੈ ਤੇ ਇਹਨਾਂ ਨੂੰ ਆਪਣੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਕਰਨਾ ਪੈਣਾ, ਤੇ ਜਿਸ ਤਰ੍ਹਾਂ ਕੈਪੀਟਲ ਪਾਵਰ ਕੰਪਨੀ ਵੱਲੋਂ ਜਿਹੜੀ ਹਾਂ ਕੈਪੀਟਲ ਪਾਵਰ ਪ੍ਰੋਜੈਕਟ ਹੈ ਇਹ ਗੋਰਵੇ ਪਾਵਰ ਸਟੇਸ਼ਨ ਬ੍ਰੈਂਪਟਨ ਦੇ ਵਿੱਚ ਹੈ ਈਸਟ ਐਂਡ ਵਾਲੇ ਪਾਸੇ, ਇਹਨਾਂ ਨੂੰ ਆਪਣੀ ਗ੍ਰੀਨ ਹਾਊਸ ਗੈਸਿਸ ਦੀ ਐਮਿਸ਼ਨ ਹੈ 2032 ਤੱਕ ਉਹ ਤਕਰੀਬਨ ਦੁੱਗਣੀ ਕਰ ਦੇਣੀ ਪੈਣੀ ਹੈ ਕਿਉਂਕਿ ਇਹਨਾਂ ਦੇ ਉੱਤੇ ਪਾਵਰ ਜਨਰੇਸ਼ਨ ਦੇ ਟਾਰਗੇਟ ਹੈ ਜਿਹੜਾ ਉਹ ਚ ਵਾਧਾ ਕੀਤਾ ਗਿਆ, ਇਹਨਾਂ ਨੂੰ ਵੱਧ ਬਿਜਲੀ ਦੀ ਪੈਦਾਵਾਰ ਕਰਨੀ ਪੈਣੀ ਹੈ। ਇਸ ਵਕਤ ਇਹ 835 ਮੈਗਾਵਾਟ ਫੈਸਿਲਿਟੀ ਬਣਾ ਰਹੇ ਆ, ਇੱਥੋਂ ਬਿਜਲੀ ਪੈਦਾ ਹੁੰਦੀ ਹੈ, ਤੇ ਇਹਨਾਂ ਨੂੰ 40 ਮੈਗਾਵਾਟ ਦਾ ਵਾਧਾ ਕਰਕੇ ਇਹਨੂੰ 875 ਪੌਣੇ 900 ਮੈਗਾਵਾਟ ਤੇ ਲੈ ਕੇ ਜਾਣਾ, ਤੇ ਜੇਕਰ ਇਹ ਸਾਰਾ ਸਿਸਟਮ ਇੰਨੀ ਅਪਗ੍ਰੇਡੇਸ਼ਨ ਤੇ ਪਹੁੰਚ ਜਾਂਦਾ ਤੇ ਇਹਦੇ ਨਾਲ 48,000 ਟਨ ਗ੍ਰੀਨ ਹਾਊਸ ਸਾਲ ਸਾਡੇ ਵਾਤਾਵਰਨ ਦੇ ਵਿੱਚ ਛੱਡੀਆਂ ਜਾਣੀਆਂ, 48,000 ਟਨ ਗ੍ਰੀਨ ਹਾਊਸ ਗੈਸਿਸ। ਇੰਡੀਆ ਦੇ ਵਿੱਚ ਅੱਜ ਕੱਲ ਪੰਜਾਬ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ 300-400 ਬਠਿੰਡੇ ਇਹਦੇ ਨੇੜੇ ਪਹੁੰਚਿਆ ਹੋਇਆ, ਦਿੱਲੀ ਬਰਬਾਦੀ ਦੇ ਕੰਢੇ ਤੇ ਖੜੀ ਹੈ, 450 ਤੋਂ ਵੀ ਉੱਤੇ ਜਾ ਰਿਹਾ। ਚੰਗੀ ਗੱਲ ਹੈ ਤੁਸੀਂ ਹਾਲ ਦੀ ਘੜੀ ਜਿਵੇਂ ਵੀ ਸੋਚੋਗੇ, ਪਰ ਇਹ ਬਹੁਤ ਥੋੜੇ ਸਮੇਂ ਦੀ ਦੂਰ ਦ੍ਰਿਸ਼ਟੀ ਵਾਲਾ ਤਾਂ ਕੰਮ ਚੱਕ ਕੇ ਦਿੱਤਾ, ਇਹਨੂੰ ਅਲਪ ਦ੍ਰਿਸ਼ਟੀ ਕਹਿ ਦਿੰਦੇ, ਮਾਇਓਪਿਕ ਵਿਊ ਦੇ ਨਾਲ ਲੋਕ ਕੰਮ ਕਰਦੇ ਆ ਤੇ ਲੋਕਾਂ ਦੇ ਉੱਤੇ ਸਰਕਾਰਾਂ ਕੰਮ ਕਰ ਰਹੀਆਂ ਨੇ ਕਿ ਅੱਗੇ ਵਧਣ ਦੀ ਆਪਾਂ ਗੱਲ ਇਹਦੇ ਤੋਂ ਦੀ। ਸੋ ਇਸ ਤਰ੍ਹਾਂ ਦੇ ਪ੍ਰੋਜੈਕਟ ਦੇ ਉੱਤੇ ਗੱਲ ਹੁਣ ਇਹ ਤੁਰੀ ਹੈ ਕਿ ਫੋਰ ਪਾਵਰ ਨਿਊਕਲੀਅਰ ਪਾਵਰ ਪ੍ਰੋਜੈਕਟਸ ਨੇ ਜਿਹੜੇ ਓਨਟੈਰੀਓ ਚ 9% ਦੀ ਇਲੈਕਟ੍ਰਿਸਿਟੀ ਸਪਲਾਈ ਕਰਦੇ ਨੇ ਤੇ ਉਹਨਾਂ ਦੀ ਰਿਪੇਅਰ ਚੱਲ ਰਹੀ ਹੈ, ਤੇ ਰਿਪੇਅਰ ਚੱਲਣ ਕਰਕੇ ਉਹਨਾਂ ਦੀ ਪਾਵਰ ਪ੍ਰੋਡਕਸ਼ਨ ਘੱਟ ਜਾਣੀ ਹੈ। ਇਸ ਕਰਕੇ ਕਹਿੰਦੇ ਆ ਕਿ ਜਿਹੜੇ ਇਹ ਗੈਸ ਦੇ ਨਾਲ ਚੱਲਣ ਵਾਲੇ ਪਾਵਰ ਪ੍ਰੋਜੈਕਟਸ ਨੇ ਫੋਸਲ ਫਿਊਲ ਵਾਲੇ, ਇਹਨਾਂ ਦੇ ਉੱਤੇ ਪ੍ਰੋਡਕਸ਼ਨ ਦਾ ਬੋਝ ਪਾ ਦਿੱਤਾ ਜਾਵੇ। ਤੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਆਉਂਦੇ 25 ਸਾਲਾਂ ਦੇ ਵਿੱਚ ਸੂਬੇ ਦੇ ਵਿੱਚ ਬਿਜਲੀ ਦੀ ਮੰਗ ਦੁੱਗਣੀ ਹੋ ਜਾਣੀ ਹੈ, ਰਿਨਿਊਬਲ ਦੇ ਇਹਨਾਂ ਨੇ ਆਉਂਦੀ ਸਾਰ ਭੋਗ ਪਾ ਕੇ, ਤੇ ਕਹਿੰਦੇ ਕਾਰਬਨ ਟੈਕਸ ਦਾ ਮੈਂ ਵਿਰੋਧੀ, ਨਵੀਂ ਚੀਜ਼ ਕੋਈ ਆਉਣੀ ਹੋਣੀ ਚਾਹੀਦੀ। ਮੈਂ ਉਹਨਾਂ ਚੀਜ਼ਾਂ ਦੇ ਹੱਕ ਚ ਨਹੀਂ, ਫੋਰਡ ਗਵਰਨਮੈਂਟ ਨੇ 2018-19 ਤੋਂ ਬਾਅਦ ਜਦ ਦੀ ਸੱਤਾ ਸੰਭਾਲੀ ਹੈ ਇਹਨਾਂ ਸਾਰੇ ਪ੍ਰੋਜੈਕਟਸ ਦਾ ਭੋਗ ਪਾਇਆ। ਤੇ ਇਹ ਵੀ ਗੱਲ ਠੀਕ ਹੈ ਕਿ ਜਿਹੜੇ ਲੋਕ 2 ਰੁਪਈਏ ਸ਼ਾਮ ਤੱਕ ਖਰਚ ਕੇ ਬਚਾ ਕੇ ਜਿਉਣ ਵਾਲੇ ਨੇ ਉਹਨਾਂ ਨੂੰ ਤੁਸੀਂ 15-20 ਸਾਲਾਂ ਦੀ ਕੀ ਯੋਜਨਾ ਦਵੋਗੇ। ਸੋ ਲੋਕ ਤਾਂ ਅਤੁਰ ਕਰ ਰੱਖੇ ਨੇ ਸ਼ਾਮ ਦੇ ਡੰਗ ਦੀ ਰੋਟੀ ਤੇ, ਤੇ ਜਿੰਨੀ ਥੋੜੀ ਅਸੀਂ ਪਲੈਨਿੰਗ ਕਰਾਂਗੇ ਓਨਾ ਹੀ ਅਸੀਂ ਕੋਈ ਚੰਗਾ ਭਵਿੱਖ ਸਿਰਜਣ ਦੇ ਵਿੱਚ ਅਸਮਰੱਥ ਵੀ ਹੁੰਦੇ ਤੁਰੇ ਜਾਵਾਂਗੇ। ਸੋ ਇਸ ਭਵ ਸਾਗਰ ਦੇ ਵਿੱਚ ਲੋਕ ਇਸ ਪ੍ਰੋਜੈਕਟ ਨੂੰ ਲੈ ਕੇ ਹੁਣ ਫਸ ਚੁੱਕੇ ਨੇ। ਓਨਟੈਰੀਓ ਕਲੀਨ ਐਨਰਜੀ ਅਲਾਇੰਸ ਦੇ ਚੇਅਰ ਨੇ ਜੈਕ ਗੈਡਸਨ, ਇਹਨਾਂ ਨੇ ਕਿਹਾ, ਕਹਿੰਦੇ ਵੀ ਜਿਵੇਂ ਅਸੀਂ ਬ੍ਰੈਂਪਟਨ ਦੇ ਗੋਲ ਰੱਖੇ ਹੋਏ ਸੀ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਧੂੰਆਂ ਪ੍ਰਦੂਸ਼ਣ ਘਟਾਈਏ, ਪੋਲਿਊਸ਼ਨ ਘਟਾਈਏ, ਏਅਰ ਕੁਆਲਿਟੀ ਸਾਫ ਕਰੀਏ, ਉਧਰੋਂ ਤਾਂ ਗ੍ਰੀਨ ਬੈਲਟ ਉੱਡਦੀ ਆ, ਇਧਰੋਂ ਆ ਉੱਡਦਾ। ਤਕਰੀਬਨ ਇਹ ਰਹਿਣ ਨੂੰ ਬੜੇ ਸੋਹਣੇ ਆ, ਤੁਸੀਂ ਅੱਜ ਮਿਲੀਅਨ ਬਿਲੀਅਨ ਦੇ ਘਰਾਂ ਦੀਆਂ ਗੱਲਾਂ ਕਰੀ ਜਾਂਦੇ ਹੋ। ਇੱਕ ਵਕਤ ਇਹੋ ਜਿਹਾ ਵੀ ਆਉਂਦਾ ਕਿ ਮੈਨੂੰ ਅੱਜ ਕੋਈ ਪੁੱਛੇ ਵੀ ਰਾਸ਼ਟਰਪਤੀ ਨੂੰ ਮਿਲਣ ਜਾਣਾ ਦਿੱਲੀ, ਰਾਸ਼ਟਰਪਤੀ ਭਵਨ ਚ ਰਾਤ ਕੱਟਣੀਆਂ ਮੈਂ ਨੀ ਜਾਂਦਾ। ਇਸ ਤਰ੍ਹਾਂ ਦਿੱਲੀ ਦਾ ਹਾਲ ਹੋਇਆ ਪਿਆ ਕਿ ਉਧਰ ਮੂੰਹ ਕਰਨ ਨੂੰ ਜੀ ਨਹੀਂ ਕਰਦਾ, ਤੇ ਭਵਾਂ ਕਰੋੜਾਂ ਦੀਆਂ ਕੋਠੀਆਂ ਹੋਣਗੀਆਂ ਉੱਥੇ, ਦਿੱਲੀ ਚ 2 ਮਰਲੇ ਤੇ ਜਲੰਧਰ ਦੇ ਵਿੱਚ 10 ਮਰਲੇ ਬਰਾਬਰ ਦਾ ਰੇਟ ਹੈ, ਪਰ ਕੌਣ ਮੂੰਹ ਕਰੇ ਉਧਰ ਜਾਣ ਨੂੰ ਜਿੱਥੇ ਤੁਹਾਡੇ ਬੱਚਿਆਂ ਨੂੰ ਐਸਮਾ ਹੋ ਜਾਣਾ, ਹੋਰ ਬਿਮਾਰੀਆਂ ਲੱਗਣੀਆਂ ਨੇ, ਗਲਾ ਮੇਰਾ ਵੀ ਇੱਥੇ ਖਰਾਬ ਹੋਇਆ ਪਿਆ। ਸੋ ਇਹ ਸਾਰੀਆਂ ਚੀਜ਼ਾਂ ਦੀ ਕੀਮਤ ਦੇਣੀ ਪਊਗੀ, ਪਰ ਹਜੇ ਵੀ ਜਿਹੜੇ ਬਣੇ ਆ ਵੀ ਜੇਬ ਨੇ ਪੈਸਾ ਰੱਖੋ, 2019 ਚ ਬਚਾਏ ਤਾਂ ਸੀਗੇ, ਹੁਣ ਟੋਟਲ ਕਿੰਨੇ ਬਚਾਏ ਤੇ ਕਿੰਨੇ ਬਿਮਾਰੀਆਂ ਤੇ ਲੱਗ ਜਾਣੇ ਆ, ਇਹ ਥੋੜ ਚੀ ਜਿਹੜੀ ਦੂਰ ਦ੍ਰਿਸ਼ਟੀ ਦੀਆਂ ਸਰਕਾਰਾਂ ਦੇ ਕੰਮ ਜਿੱਥੇ ਲੋਕਾਂ ਨੂੰ ਉਲਝਾ ਰੱਖਿਆ। ਦੀਜ਼ ਆਰ ਵੈਰੀ ਸੀਰੀਅਸ ਪ੍ਰੋਬਲਮਸ, ਤੇ ਜਿੰਨੀ ਵਾਰ ਵੀ ਅਸੀਂ ਗੱਲ ਕੀਤੀ ਹੈ ਗ੍ਰੀਨ ਐਨਰਜੀ ਦੀ, ਰਿਨਿਊਬਲ ਐਨਰਜੀ ਦੀ, ਇਹਦਾ ਬਹੁਤ ਤਕੜਾ ਵਿਰੋਧ ਹੁੰਦਾ। ਹਰ ਲੋਕ ਹੀ ਇਹਦਾ ਕਹਿੰਦੇ ਜੀ ਉਹ ਕਾਰਬਨ ਟੈਕਸ ਲੱਗ ਗਿਆ ਸਾਡੇ ਤੇ, ਉਹ ਲੱਗ ਗਿਆ ਟੈਕਸ ਤਾਂ ਤੁਹਾਡੇ ਤੇ ਜੰਗ ਵਾਲੇ ਵੀ ਲੱਗੇ ਪਏ ਨੇ। ਕਿਸੇ ਨੇ ਕਿਹਾ ਜੰਗ ਦਾ ਟੈਕਸ ਪਿਆ, ਤੇ ਜੰਗ ਦਾ ਖਰਚਾ ਕਿੱਧਰੋਂ ਜਾ ਰਿਹਾ ਉਹਦਾ, ਉਹਨਾਂ ਨੇ ਕਹਿ ਕੇ ਨੀ ਲੈਣਾ, ਉਹ ਵਿੱਚੋਂ ਵਿੱਚ ਦੂਜੀਆਂ ਸੇਵਾਵਾਂ ਘਟਾ ਕੇ ਉਧਰ ਪੈਸਾ ਵਰਤ ਲੈਣਾ। ਕਿਸੇ ਚੀਜ਼ ਤੋਂ ਤੁਹਾਨੂੰ ਬੇਮੁੱਖ ਕਰਨ ਦੇ ਕੁਛ ਤਰੀਕੇ ਆਉਣਗੇ। ਸੋ ਹੁਣ ਇਹਨਾਂ ਨੇ ਇਹ ਗੱਲ ਕੀਤੀ ਹੈ, ਕਹਿੰਦੇ ਬ੍ਰੈਂਪਟਨ ਗੋਲ ਆਫ ਰਿਡਿਊਸਿੰਗ ਕਾਰਪੋਰੇਟ ਗ੍ਰੀਨ ਹਾਊਸ ਗੈਸ ਐਮਿਸ਼ਨ ਬਾਈ 45%। 45% ਦਾ ਟਾਰਗੇਟ ਰੱਖਿਆ ਸੀ ਕਿ 2030 ਤੱਕ ਅਸੀਂ ਇਹ ਜ਼ਹਿਰੀਲੀਆਂ ਗੈਸਾਂ ਨੇ ਜਿਹੜੀਆਂ ਇਨਵਾਇਰਮੈਂਟ 'ਚ ਛੱਡੀਆਂ ਜਾ ਰਹੀਆਂ, ਇਹਨਾਂ ਦਾ ਪੱਧਰ 45% ਘਟਾ ਦੇਣਾ। ਪਰ ਹੁਣ ਜਿਹੜੇ ਪ੍ਰੋਜੈਕਟਾਂ ਨੂੰ ਰਾਹ ਪਾ ਲਿਆ ਉਹਦੇ ਹਿਸਾਬ ਨਾਲ ਕਹਿੰਦੇ ਇਹੋ ਜਿਹਾ ਕੁਛ ਹੁੰਦਾ ਦਿਖਾਈ ਨਹੀਂ ਦੇਣਾ। ਪੈਟ੍ਰਿਕ ਬਰਾਊਨ ਕਹਿੰਦੇ ਵੀ ਪ੍ਰੋਵਿੰਸ਼ੀਅਲ ਸਰਕਾਰ ਦੇ ਹੱਥ ਤੱਕ ਇਹ ਕੰਮ ਕਰ ਜਾਊਗਾ। ਦੂਜੀ ਗੱਲ ਇਹ ਵੀ ਬੱਚੇ ਤੁਹਾਡੇ ਬਿਮਾਰ ਹੋਣੇ, ਪੈਟ੍ਰਿਕ ਬਰਾਊਨ ਤੱਕ ਹੀ ਜਾਣਾ ਇਹਦੇ ਵਿੱਚ, ਨਾ ਡੱਗ ਫੋਰਡ ਦਾ ਜਾਣਾ ਕੁਛ, ਅਗਲੇ ਆਪਣੇ ਵੇਲਾ ਪਾਉਣਗੇ ਕਿਸੇ ਪਾਸੇ। ਬ੍ਰੈਂਪਟਨ 'ਚ ਧੂੰਆਂ ਹੁੰਦਾ, ਸਭ ਤੋਂ ਵੱਧ ਅਫੈਕਟ ਇਹਨੂੰ ਪੈਣਾ, ਤੁਹਾਨੂੰ ਮਿਲਣਾ ਕੁਛ ਨੀ ਬਿਜਲੀ ਵੇਚਣ ਵਾਲੇ, ਜੇ ਬਿਜਲੀ ਵੇਚ ਜਾਣੀ। ਮੈਂ ਅਲਬਰਟਾ ਦੇ ਵਿੱਚ ਰਿਹਾ ਬਹੁਤ ਸਾਲ, ਉਹ ਕਹਿੰਦੇ ਤੇਲ ਨਿਕਲਦਾ, ਮੈਂ ਤੇਲ ਉਹਦਾ ਨਿਕਲਦਾ ਭਰਾਵਾ ਜਿਹੜੇ ਪੈਸੇ ਕਮਾਉਂਦਾ, ਇਸ ਤਰ੍ਹਾਂ ਧੂੰਆਂ ਖਾਂਦੇ ਆ, ਜਿਹੜਾ ਸਾਡੇ ਪਾਣੀ 'ਚ ਮਿਕਸ ਹੋ ਜਾਂਦਾ ਉਹਨਾਂ ਦਾ ਟਾਰ, ਸਾਨੂੰ ਥੋੜ੍ਹੀ ਉਹ 'ਚ ਕੋਈ ਨਫ਼ਾ ਨੁਕਸਾਨ ਨਹੀਂ। ਕਹਿੰਦੇ ਜੇ ਪ੍ਰੋਪਰਟੀ ਟੈਕਸ ਵੀ ਲੱਗਦਾ, ਦੂਜੇ ਟੈਕਸ ਵੀ ਲੱਗਦੇ। ਮੈਂ ਫਿਰ ਆ ਕੇ ਦੇਖ ਲਓ ਬਾਕੀ ਚੀਜ਼ਾਂ ਦੇ, ਯਾਰ ਸੜਕਾਂ ਦਾ ਹਾਲ ਵੀ ਦੇਖ ਲਓ, ਬਰਫ਼ ਵੀ ਹਟਾਉਣੀ ਦੇਖ ਲਓ, ਇਕੱਲੇ ਟੈਕਸ ਘੱਟ ਨਹੀਂ ਹੈਗੇ। ਉਹ ਜੀ ਅਲਬਰਟਾ 'ਚ ਕਹਿੰਦੇ 5 ਰੁਪਏ ਥਾਲੀ ਮਿਲਦੀ ਹੈ, ਮੈਂ ਕਿਹਾ ਥਾਲੀ 'ਚ 2 ਰੋਟੀਆਂ ਨੇ, ਤੇ ਓਨਟੈਰੀਓ ਦੇ ਵਿੱਚ ਕਹਿੰਦੇ 15 ਰੁਪਏ ਥਾਲੀ ਮਿਲਦੀ ਹੈ, ਮੈਂ ਕਿਹਾ 4 ਰੋਟੀਆਂ ਨੇ। ਘੱਟ ਕੋਈ ਵੀ ਨਹੀਂ, ਰੇਟ ਕੋਈ ਇਹਨਾਂ ਦਾ ਪਰ ਯੂਨਿਟ ਜਿਹੜਾ ਲਿਖਿਆ ਹੁੰਦਾ ਨਾ, ਜਿਵੇਂ ਆਪਾਂ ਵੱਡੇ ਸਟੋਰਾਂ ਤੇ ਜਾਂਦੇ ਹਾਂ, ਪਰ ਯੂਨਿਟ ਕਾਊਂਟ ਕਰਕੇ ਦੇਖੋ ਕੁਆਲਿਟੀ ਆਫ ਲਾਈਫ, ਉਹਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਬਾ ਮਹਿੰਗਾ ਸਸਤਾ ਨਹੀਂ ਹੈ। ਤੁਸੀਂ ਯੈਲੋ ਨਾਈਫ ਚੱਲੇ ਜਾਓ, ਸਰਕਾਰ ਤੁਹਾਨੂੰ ਮੁਫ਼ਤ ਰੱਖ ਲਊਗੀ, ਮੁਫ਼ਤ ਨਹੀਂ ਰੱਖੂਗੀ, ਉੱਥੇ ਵੀ ਕੋਈ ਇੰਟਰਸਟ ਹੈ, ਲੋੜ ਪਈ ਤੋਂ ਜ਼ਮੀਨਾਂ ਵਸਾਉਣ ਵਾਸਤੇ ਵੀ ਪ੍ਰੋਜੈਕਟਸ ਚੱਲਦੇ ਹੁੰਦੇ ਨੇ। ਸੋ ਹੁਣ ਇੱਕ ਤਾਂ ਪਾਵਰ ਜਨਰੇਸ਼ਨ ਨੂੰ ਲੈ ਕੇ ਇਹ ਗੱਲ ਆ ਗਿਆ, ਦੂਜਾ ਇਫ ਯੂ ਗੋ ਬੈਕ ਇਨ ਟੂ ਦ ਹਿਸਟਰੀ, ਕਹਿੰਦੇ ਫੋਰਡ ਸਰਕਾਰ ਨੇ 2018 ਚ ਆ ਕੇ 750 ਰਿਨਿਊਬਲ ਐਨਰਜੀ ਪ੍ਰੋਜੈਕਟ ਸਕ੍ਰੈਪ ਕਰਤੇ ਸੀ, ਤੇ ਉਦੋਂ 2019 ਦੇ ਵਿੱਚ ਕਿਹਾ ਸੀ ਤੇ $230 million ਇਹਦੇ ਉੱਤੇ ਖਰਚਾ ਆ ਗਿਆ ਸੀ ਇਹ ਸਾਰੇ ਕੰਮਾਂ ਤੇ। ਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਮੈਂ ਟੈਕਸ ਪੇਅਰ ਦੇ ਸਾਰੇ ਪੈਸੇ ਬਚਾ ਦੇਣਾ, ਕੋਈ ਸੜਕ ਨਾ ਬਣਾਓ, ਕੋਈ ਸਕੂਲ ਨਾ ਬਣਾਓ, ਸਕੂਲਾਂ ਚ ਮਾਸਟਰ ਰੱਖੋ, ਪੈਸੇ ਸਾਰੇ ਬਚੇ ਪਏ ਆ, ਇਹ ਵੀ ਹਸਪਤਾਲ ਬਣਾਏ ਜਾਂਦੇ। ਮੈਂ ਤਾਂ ਦੇਖੋ ਇਸ ਗੱਲ ਦੇ ਵੀ ਹੱਕ 'ਚ ਆ ਵੀ ਹਸਪਤਾਲ ਬਣਾਉਣ ਵਾਲਾ ਬੰਦਾ ਉਹਦੀ ਦੇਖੋ ਜੀ ਉਹਦੀ ਮਨਸ਼ਾ ਕਿੰਨੀ ਮਾੜੀ, ਉਹ ਸੋਚ ਰਿਹਾ ਤੁਸੀਂ ਕੱਲ੍ਹ ਬਿਮਾਰ ਹੋਵੋਗੇ, ਮੈਂ ਹਸਪਤਾਲ ਤਾਂ ਨਹੀਂ ਬਣਾ ਰਿਹਾ ਕਿਉਂਕਿ ਆਈ ਐਮ ਵਿਸ਼ਿੰਗ ਯੂ ਗੁੱਡ ਹੈਲਥ, ਮੈਂ ਚਾਹੁੰਦੇ ਵੀ ਮੇਰੀ ਪ੍ਰੋਵਿੰਸ ਦੇ ਵਿੱਚ ਕੋਈ ਬਿਮਾਰ ਪਵੇ, ਇਸ ਕਰਕੇ ਕੋਈ ਹਸਪਤਾਲ ਨਹੀਂ ਬਣਾਉਣਾ, ਮੈਂ ਕਿਉਂ ਡਾਕਟਰ ਬਣਾਵਾਂ, ਆਈ ਐਮ ਵਿਸ਼ਿੰਗ ਯੂ ਗੁੱਡ। ਇਹ ਤਾਂ ਬਾਕਾ ਬੀਅਰ ਵਾਲੇ ਆ ਅਸੀਂ ਤਾਂ। ਸੋ ਇਹਦੇ ਵਿੱਚ ਕੁੱਲ ਬਣਾ ਕੇ ਕਹਾਣੀ ਇੱਥੇ ਕਿਤੇ ਖੜ ਗਈ, ਗੈਸ ਤੇ ਫਾਇਰ ਨਾਲ ਜਿਹੜੇ ਪ੍ਰੋਜੈਕਟ ਇੱਥੇ ਚੱਲ ਰਹੇ ਸੀਗੇ ਓਨਟੈਰੀਓ ਦੇ ਵਿੱਚ, 2017 ਤੱਕ 4% ਗੈਸ ਔਰ ਆਇਲ ਦਾ ਯੋਗਦਾਨ ਸੀਗਾ ਬਿਜਲੀ ਪੈਦਾ ਕਰਨ ਚ, ਜਿਹੜਾ ਕਿ ਫੋਰਡ ਸਰਕਾਰ ਦੇ ਆਉਣ ਤੋਂ ਬਾਅਦ 2022 ਚ 5 ਸਾਲਾਂ ਦੇ ਵਿੱਚ 10.5% ਤੇ ਪਹੁੰਚ ਗਿਆ। ਸੋ ਅਸੀਂ ਇੱਕ ਪਾਸੇ ਗ੍ਰੀਨ ਬੈਲਟਾਂ ਵੀ ਘੱਟ ਹੋ ਰਹੀਆਂ ਨੇ, ਦੂਜੇ ਪਾਸੇ ਸਾਡੀਆਂ ਸਿਚੁਏਸ਼ਨ ਵੀ ਇਸ ਤਰ੍ਹਾਂ ਇਮਰਜ ਹੋ ਰਹੀਆਂ ਨੇ ਕਿ ਆਉਂਦੇ ਸਮੇਂ ਦੇ ਵਿੱਚ ਧੂੰਏ ਤੋਂ ਬਚਾਅ ਕਰਨਾ ਮੁਸ਼ਕਲ ਹੀ ਹੈ। ਬਸ ਇੰਨੀ ਕੀ ਗੱਲ ਕਹਿ ਸਕਦੇ, ਵਿਲ ਟੇਕ ਅ ਸ਼ਾਰਟ ਬ੍ਰੇਕ ਤੇ ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ। ਤੇ ਰੇਟਾਂ ਦੀ ਗੱਲ ਤੁਰ ਪਈ ਸੀਗੀ, ਜੇ ਕਈ ਤਰ੍ਹਾਂ ਦੇ ਰੇਟ ਦੱਸੇ ਜਾ ਰਹੇ ਨੇ, ਜਿੱਥੇ ਅਲਬਰਟਾ ਦੇ ਵਿੱਚ ਵੀ ਕਹਿੰਦੇ ਘਟਾਏ ਹੋਏ ਆ, ਤੇ ਮੈਨੂੰ ਉੱਥੋਂ ਦੱਸੀ ਜਾਂਦੇ ਨੇ ਸਾਥੀ ਸੱਜਣ। ਖੈਰ ਇੱਕ ਓਂਟੇਰੀਓ ਸਰਕਾਰ ਵੱਲੋਂ ਨਾ ਹੁਣ ਜਿਵੇਂ ਅਸੀਂ ਦੇਖ ਹੀ ਰਹੇ ਹਾਂ ਕਿ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਲੈ ਕੇ ਬਹੁਤ ਰੌਲਾ ਪਿਆ। ਹੁਣ ਗੱਲ ਤਾਂ ਥੋੜੇ ਦੀ ਹੋਈ ਆ ਤੇ ਅੱਜ ਕੱਲ ਸਰਕਾਰ ਘਰ ਬਣਾ ਕੇ ਹਟੂਗੀ, ਹੁਣ ਨੀ ਬਾਈ ਖੜਦਾ। ਹੁਣ ਤਾਂ ਬਾਈ ਨੇ ਕਿਹਾ ਤਾਂ ਭਾਵਾਂ ਮੰਤਰੀ ਜਾਣ ਭਾਵਾਂ ਸੰਤਰੀ ਜਾਵੇ, ਲੋਕ ਸਟਾਕ ਐਂਡ ਬੈਰਲ ਜੋ ਮਰਜ਼ੀ ਜਾਵੇ, ਕੇਰਾਂ ਬਾਈ ਜੀ ਘਰ ਬਣਾ ਕੇ ਹਟਾਂਗੇ। ਤੇ ਇਹ ਜਿਹੜੀਆਂ ਵੀ ਯੋਜਨਾਵਾਂ ਲੈ ਕੇ ਆਉਂਦੇ, ਜੇ ਤਾਂ ਲਿਬਰਲ ਲਿਆਵੇ ਤੇ ਪੀਸੀ ਵਿਰੋਧ ਚ ਬੈਠੇ ਹੋਣ ਤਾਂ ਪੀਸੀ ਬਾਇਕਾਟ ਕਰ ਦਿੰਦੀ ਹੈ, ਜੇ ਉਹੀ ਯੋਜਨਾ ਪੀਸੀ ਵਾਲੇ ਲੈ ਕੇ ਆਉਣ ਤੇ ਲਿਬਰਲ ਬੈਠੇ ਹੋਵੇ ਵਿਰੋਧ ਚ ਤੇ ਉਹ ਬਾਇਕਾਟ ਕਰ ਦੇਣਗੇ। ਹੁਣ ਜਿਹੜੇ ਪ੍ਰੋਜੈਕਟ ਇਨਫਰਾਸਟ੍ਰਕਚਰ ਬੈਂਕ ਕ੍ਰੀਏਟ ਕਰਨ ਦੇ ਕਦੇ ਲਿਬਰਲ ਸਰਕਾਰ ਨੇ ਫੈਡਰਲ ਲੈਵਲ ਤੇ ਲਿਆਂਦੇ ਸੀ, ਉਹਨਾਂ ਦਾ ਕੰਜ਼ਰਵ ਦਾ ਵਿਰੋਧ ਕਰਦੇ ਰਹੇ ਫੈਡਰਲ ਲੈਵਲ ਤੇ, ਪਰ ਹੁਣ ਪੀਸੀ ਗਵਰਨਮੈਂਟ ਓਂਟੇਰੀਓ ਦੀ ਉਸੇ ਤਰ੍ਹਾਂ ਦਾ ਤਾਂ ਨਹੀਂ ਬਿਲਕੁਲ ਹੁੰਦਾ ਕਦੇ ਵੀ, ਪਰ ਉਸੇ ਤਰਜ਼ ਦਾ ਇੱਕ ਪ੍ਰੋਗਰਾਮ ਲੈ ਕੇ ਆ ਰਹੇ ਨੇ ਕਿ ਬਈ ਏਦਾਂ ਕਰੀਏ, ਇੱਧਰੋਂ ਉੱਧਰੋਂ ਤਾਂ ਪੈਸਾ ਆ ਨਹੀਂ ਰਿਹਾ, ਇਨਫਰਾਸਟ੍ਰਕਚਰ ਬੈਂਕ ਦਾ ਤਿਆਰ ਕਰ ਲਈ, ਘਰ ਦਾ ਇਹਨਾਂ ਦੀ ਫਾਈਨੈਂਸਿੰਗ ਕਰ ਲਈ, ਕਿਉਂਕਿ ਬਿਲਡਰਸ ਨੂੰ ਬੜੀ ਸਮੱਸਿਆ ਆ ਰਹੀ ਹੈ ਕਿ ਕੈਪੀਟਲ ਕਿੱਥੋਂ ਆਵੇ। ਅਸੀਂ ਕਹਿੰਦੇ ਹਾਂ ਵੀ $3 billion ਸਰਕਾਰ ਆਪਣੇ ਪਾਸੋਂ ਪਾ ਦੇਵੇ ਟੈਕਸ ਪੇਅਰ ਦਾ, ਤੇ ਬਾਕੀ ਹੋਰ ਅਦਾਰੇ ਇਹਦੇ ਵਿੱਚ ਆ ਜਾਣਗੇ। ਇਹਦੇ ਨਾਲ ਅਸੀਂ ਜਿਹੜੇ ਸਾਡੇ ਲੌਂਗ ਟਰਮ ਕੇਅਰ ਤੇ ਹੋਰ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਪੈਂਡਿੰਗ ਚੱਲ ਰਹੇ ਆ ਉਹਦੇ ਲਈ ਆਪਣੀ ਪੱਧਰ ਦੇ ਉੱਤੇ ਫੰਡ ਜੁਟਾਉਣ ਦਾ ਤਰੀਕਾ ਰੱਖ ਲਈਏ। ਤਕਰੀਬਨ ਸਰਕਾਰ ਵੱਲੋਂ ਹੀ ਫਾਈਨਾਂਸਿੰਗ ਕਰਨ ਦੀ ਗੱਲ ਆਖੀ ਜਾ ਰਹੀ ਆ, ਓਨਿੰਗ ਕਰਨ ਨਾਲ ਚੱਕਰ ਤੇ ਇਹਦੇ ਵਿੱਚ ਹੋਣਾ ਨੀ। ਜੇ ਓਨ ਕਰ ਵੀ ਲਿਆ ਤਾਂ ਵੀ ਘਾਟਾ ਪਵਾ ਦੇਣਗੇ, ਕਿਉਂਕਿ ਮੈਨੂੰ ਪਤਾ ਹੀ ਆ ਕੋਈ ਵੀ ਚੀਜ਼ ਸਰਕਾਰ ਬਣਾ ਲਵੇ ਉਹ ਘਾਟੇ ਚ ਰਹਿੰਦੀ ਹੁੰਦੀ ਆ। ਕਿਉਂ ਰਹਿੰਦੀ ਹੁੰਦੀ ਆ? ਕਿਉਂਕਿ ਸਰਕਾਰ ਦੀ ਮੋਨੋਪੋਲੀ ਨਹੀਂ ਹੁੰਦੀ ਕਦੇ। ਕੈਨੇਡਾ ਵਿੱਚ ਆ ਕੇ ਮੈਂ ਕਈ ਥਾਈ ਇਹ ਗੱਲ ਸੁਣੀ ਆ, ਕਹਿੰਦੇ ਜੀ ਗਵਰਨਮੈਂਟ ਦੀ ਮੋਨੋਪੋਲੀ ਆ। ਮਤਲਬ ਡੈਮੋਕ੍ਰੇਸੀ ਦੇ ਵਿੱਚ ਗਵਰਨਮੈਂਟ ਦੀ ਮੋਨੋਪੋਲੀ ਨਹੀਂ ਹੁੰਦੀ, ਪ੍ਰਾਈਵੇਟ ਸੈਕਟਰ ਦੀ ਮੋਨੋਪੋਲੀ ਤਾਂ ਹੋ ਸਕਦੀ ਆ। ਰਮਨ ਦੀ ਕੰਪਨੀ ਜਿਵੇਂ ਮਰਜ਼ੀ ਚਲਾ ਦੇ, ਰਮਨ ਨੂੰ ਕੋਈ ਪੁੱਛਣ ਵਾਲਾ ਨਹੀਂ, ਕੋਈ ਹਟਾਉਣ ਵਾਲਾ ਨਹੀਂ ਉਸ ਕੰਪਨੀ ਤੋਂ, ਕਿਉਂਕਿ ਮੈਂ ਮਾਲਕ ਹੈ, ਮੈਂ ਉਹਦੇ ਸਾਰੇ ਪ੍ਰਾਈਵੇਟ ਫੈਸਲੇ ਲੈਣੇ। ਪਰ ਸਰਕਾਰ ਵਿੱਚ ਪ੍ਰੋਬਲਮ ਇਹਨਾਂ ਨੂੰ ਇਹ ਆਉਂਦੀ ਹੈ, ਟੂ ਮੱਚ ਡੈਮੋਕ੍ਰੇਸੀ ਦੀ, ਕਿ ਸਰਕਾਰ ਕਦੇ ਵੀ ਹਟਾਈ ਜਾ ਸਕਦੀ ਹੈ। ਤੁਹਾਨੂੰ ਇਹ ਪ੍ਰੀਮੀਅਰ ਦੀ ਹਰਕਤ ਨਹੀਂ ਠੀਕ ਲੱਗਦੀ, ਕਾਰਗੁਜ਼ਾਰੀ ਠੀਕ ਨਹੀਂ ਲੱਗਦੀ, ਹਟਾ ਦਿਓ। ਕੈਥਰੀਨ ਲਵਿਨ ਵੀ ਹਟਾਈ ਹੈ, ਤੁਸੀਂ ਇਹਨੂੰ ਵੀ ਹਟਾ ਸਕਦੇ ਹੋ, ਡੱਗ ਫੋਰਡ ਨੂੰ, ਕਿਸੇ ਹੋਰ ਨੂੰ, ਦੂਜੇ ਤੀਜੇ ਨੂੰ ਵੀ ਹਟਾ ਸਕਦੇ ਹੋ, ਪਰ ਤੁਹਾਨੂੰ ਕੱਲ੍ਹ ਨੂੰ ਬ੍ਰੈਡ ਸਵਾਦ ਨਹੀਂ ਲੱਗਦੀ, ਤੁਸੀਂ ਵੋਟਾਂ ਪਾ ਕੇ ਬ੍ਰੈਡ ਦੀ ਕੰਪਨੀ ਦੇ ਮਾਲਕ ਨੂੰ ਨਹੀਂ ਹਟਾ ਸਕਦੇ। ਮੋਨੋਪੋਲੀ ਤਾਂ ਉੱਥੇ ਆ ਜਿੱਥੇ ਤੁਸੀਂ ਕੁਛ ਕਰ ਹੀ ਨਹੀਂ ਸਕਦੇ, ਇਧਰ ਬਾਏ ਇਟ ਔਰ ਨੋਟ। ਤੁਸੀਂ ਮੋਬਾਈਲ ਦੇ ਵਿੱਚ ਤਾਂ ਇਹ ਹੈ ਕਿ ਤੁਸੀਂ ਤਾਂ ਬਿਨਾਂ ਗੱਲ ਤੋਂ ਆਪਣਾ ਫੋਨ ਵੀ ਅਪਡੇਟ ਨਹੀਂ ਕਰ ਸਕਦੇ, ਤੁਹਾਨੂੰ ਜਿਹੜੀ ਕੰਪਨੀ ਤੋਂ ਫੋਨ ਲਿਆ ਉਹਦੀਆਂ ਕੰਡੀਸ਼ਨ ਦੇ ਉੱਤੇ ਐਗਰੀ ਹੀ ਕਰਨਾ ਪੈਣਾ। ਯੂ ਹੈਵ ਨੋ ਚੋਇਸ, ਆਈ ਐਗਰੀ, ਚਾਹੇ ਪੜ੍ਹੋ ਚਾਹੇ ਨਾ ਪੜ੍ਹੋ। ਜੇ ਪੜ੍ਹ ਵੀ ਲਓਗੇ ਤਾਂ ਫਿਰ ਕੀ ਚੋਇਸ ਹੈ ਤੁਹਾਡੇ ਕੋਲ? ਕਹਿੰਦੇ ਫੋਨ ਨਾ ਲਓ। ਜੇ ਫੋਨ ਲੈਣਾ ਤਾਂ ਤੁਸੀਂ ਉਹਨਾਂ ਦੀ ਟਰਮਸ ਐਂਡ ਕੰਡੀਸ਼ਨ ਤੇ ਲੈਣਾ, ਜੇ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੀ ਟਰਮਸ ਐਂਡ ਕੰਡੀਸ਼ਨ ਤੇ ਹੀ ਆ। ਇਸੇ ਕਰਕੇ ਚਾਹੇ ਡਾਕੂਮੈਂਟ ਪੜ੍ਹੋ ਤੇ ਚਾਹੇ ਨਾ ਪੜ੍ਹੋ, ਇੱਕੋ ਹੀ ਹਾਲ ਹੈ, ਲੌਲਾ ਅੰਗੂਠਾ ਹੀ ਆ। ਉਹੀ ਤਕਰੀਬਨ ਇੱਧਰ ਵੀ ਗੱਲ ਆ ਰਹੀ ਹੈ ਕਿ ਇਨਫਰਾਸਟ੍ਰਕਚਰ ਬੈਂਕ ਦਾ ਇੱਕ ਪ੍ਰੋਜੈਕਟ ਤਿਆਰ ਕੀਤਾ ਹੈ, ਜਿਹੜੇ ਪਿਛਲੇ ਹਫ਼ਤੇ ਇਹਨਾਂ ਨੇ ਆਪਣਾ ਫਿਸਕਲ ਅਪਡੇਟ ਦਿੱਤੀ ਹੈ, ਤੇ ਸਰਕਾਰ ਨੇ ਉਹਦੇ ਵਿੱਚ $5 billion ਤੋਂ ਜ਼ਿਆਦਾ ਡਾਲਰ ਦਾ ਫਿਸਕਲ ਡੈਫਿਸਿਟ ਵੀ ਦੱਸਿਆ ਕਿ ਇਸ ਸਾਲ ਦਾ ਸਾਲਾਨਾ ਚਾਲੂ ਵਿੱਤੀ ਵਰ੍ਹੇ ਦਾ ਘਾਟਾ ਜਿਹੜਾ ਉਹ ਜੋ ਅੰਦਾਜ਼ੇ ਲਾਏ ਗਏ ਸੀ ਮਾਰਚ ਮਹੀਨੇ ਵਿੱਚ ਜਦੋਂ ਬਜਟ ਪੇਸ਼ ਕੀਤਾ ਸੀ ਪੀਟਰ ਬੈਕਲਨ ਫੈਲਵੀ ਨੇ, ਸਾਡੇ ਫਾਈਨਾਂਸ ਮਿਨਿਸਟਰ ਨੇ, ਉਹ ਤੋਂ 4 ਗੁਣਾ ਜ਼ਿਆਦਾ ਬਜਟ ਘਾਟੇ ਇਹਦੇ ਵਿੱਚ ਦਿਖਾਏ ਜਾ ਰਹੇ ਹੈ। ਸੋ ਘਾਟਿਆਂ ਦੀ ਮਾਰ ਪੈਣੀ ਆ, ਲੋਕਾਂ ਨੇ ਪਹਿਲਾਂ ਹੀ ਕਹਿ ਦੇਣਾ ਵੀ ਹੱਥ ਜੁੜੇ ਪਏ ਆ, ਅਸੀਂ ਹੋਰ ਘਾਟੇ ਸਹਿ ਨਹੀਂ ਸਕਦੇ, ਤੇ ਹੁਣ ਜੋ ਵੀ ਰਾਹ ਕੱਢੋਗੇ ਤੇ ਠੀਕ ਹੈ। ਹੁਣ ਤਕਰੀਬਨ ਇਹ ਹੈ ਕਿ ਆਪ ਹੀ ਇਨਫਰਾਸਟ੍ਰਕਚਰ ਬੈਂਕ ਤਿਆਰ ਕਰ ਲਈਏ। ਸੋ ਫਾਰਮਰ ਚੇਅਰ ਚੀਫ ਇਕਨੋਮਿਸਟ ਰਹੇ ਨੇ ਪ੍ਰੋਵਿੰਸ ਦੇ, ਤੇ ਹੁਣ ਸੀਨੀਅਰ ਫੈਲੋ ਹੈਗੇ ਨੇ ਮੰਕ ਸਕੂਲ ਆਫ ਗਲੋਬਲ ਅਫੇਅਰਸ ਐਂਡ ਪਬਲਿਕ ਪਾਲਿਸੀ ਓਂਟੇਰੀਓ ਦੇ, ਬ੍ਰਾਇਨ ਲਿਵਿਸ। ਉਹ ਇਹ ਗੱਲ ਕਰਦੇ ਆ, ਕਹਿੰਦੇ ਦਾ ਕਰੰਟ ਫਾਈਨੈਂਸਿੰਗ ਸਿਸਟਮ ਸੀਮਸ ਟੂ ਬੀ ਵਰਕਿੰਗ ਪ੍ਰੀਟੀ ਵੈਲ ਇਨ ਓਂਟੇਰੀਓ, ਵਿਚ ਲੀਡਸ ਅਸ ਟੂ ਦੀ ਕੁਐਸਚਨ ਆਫ ਵਟ ਇਜ ਦੀ ਪ੍ਰੋਬਲਮ ਵਿਦ ਦੀ ਇਨਫਰਾਸਟ੍ਰਕਚਰ ਬੈਂਕ ਇਜ ਗੋਇੰਗ ਟੂ ਐਕਚੁਲੀ ਸੋਲਵ। ਕਹਿੰਦੇ ਹਾਲ ਦੀ ਘੜੀ ਦਾ ਪ੍ਰੋਬਲਮਸ ਦਾ ਜੋ ਫਾਈਨੈਂਸ਼ੀਅਲ ਸਟਰਕਚਰ ਹੈ ਉਹ ਬਿਲਕੁਲ ਠੀਕ ਕੰਮ ਕਰਦਾ ਨਜ਼ਰ ਆ ਰਿਹਾ, ਤੇ ਸਰਕਾਰ ਨੂੰ ਇਸ ਤਰ੍ਹਾਂ ਦੀ ਕਿਹੜੀ ਅਰਜੈਂਸੀ ਪਈ ਹੈ ਕਿ ਉਹ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਬੈਂਕ ਬਣਾਉਣ ਲੱਗੇ ਹੋਏ ਨੇ? ਦਿਸ ਕੁਡ ਬੀ ਅ ਵੈਰੀ ਗੁੱਡ ਥਿੰਗ, ਬਟ ਦੇਰ ਇਜ਼ ਅ ਲੋਟ ਆਫ ਅਨਆਨਸਰਡ ਕੁਐਸਚਨਸ ਰਾਈਟ ਨਾਓ, ਐਂਡ ਇਟਸ ਹਾਰਡ ਨੋਟ ਟੂ ਬੀ ਅ ਲਿਟਲ ਸਕੈਪਟੀਕਲ। ਥੋੜਾ ਬਹੁਤਾ ਕਹਿੰਦੇ ਸ਼ੱਕ ਪੈਂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਕਿ ਕਿਵੇਂ ਹੋਏਗਾ ਇਹ, ਤੇ ਕੀ ਇਹਦਾ ਢਾਂਚਾ ਢੂੰਚਾ ਤਿਆਰ ਕਰਕੇ ਲਿਆਉਂਦੇ ਆ, ਤੇ ਕਿੱਥੋਂ ਇਹਦੀ ਲੋੜ ਖੜੀ ਹੋਊਗੀ? ਲੋੜ ਤਾਂ ਭਾਈ ਜੀ ਦੇ ਹੱਥ ਥੋੜਾ, ਤੇ ਉਹਨੂੰ ਹਰ ਸਮੱਸਿਆ ਅਕੇਲੀ ਨਜ਼ਰ ਆਉਂਦੀ ਹੈ। ਮੈਂ ਤਾਂ ਅੱਜ ਸਵੇਰੇ ਸ਼ੁਰੂਆਤ ਹੀ ਇੱਥੋਂ ਕੀਤੀ, ਜਦੋਂ ਇਹ ਖ਼ਬਰਾਂ ਪੜ੍ਹੀਆਂ ਤਾਂ ਮੇਰੇ ਦਿਮਾਗ 'ਚ ਹੈਮਰ ਥਿਊਰੀ ਆ ਗਈ ਕਿ ਦਿਸ ਮਾਈਟ ਬੀ ਦਾ ਰੀਜ਼ਨ। ਸੋ ਓਂਟੇਰੀਓ ਕਰੰਟਲੀ ਫਾਈਨਾਂਸਰਸ ਆਰ ਦੀਜ਼ ਬਿਗ ਕੰਸਟਰਕਸ਼ਨ ਪ੍ਰੋਜੈਕਟ ਨੇ ਜਿਹੜੇ ਉਹਨਾਂ ਲਈ ਪੈਸਾ ਮੰਗਣਾ ਪੈ ਰਿਹਾ। ਸੋ ਫਾਈਨਾਂਸਿੰਗ ਪ੍ਰੋਜੈਕਟ ਨੇ ਜਿਹੜੇ ਓਨਟੈਰੀਓ ਇਨਫਰਾਸਟ੍ਰਕਚਰ ਬੈਂਕ ਨਾਲ ਇਹ ਪ੍ਰੋਵਿੰਸ ਦੀ ਬੋਰੋਵਿੰਗ ਘਟਾ ਦੇਣਗੇ ਕਿ ਹੋਰ ਪਾਸਿਆਂ ਤੋਂ ਪੈਸਾ ਚੱਕਣਾ ਪੈਂਦਾ, ਆਪਾਂ ਆਪ ਹੀ ਆਪਣਾ ਪੈਸਾ ਇਕੱਠਾ ਕਰਕੇ ਕੰਸੋਲੀਡੇਟਡ ਫੰਡ ਕ੍ਰੀਏਟ ਕਰ ਲਈਏ, ਉਹਦੇ ਵਿੱਚ ਸਰਕਾਰ ਬੌਂਡ ਇਸ਼ੂ ਕਰੂਗੀ। ਬੌਂਡ ਇਸ਼ੂ ਕਰਕੇ ਉਹਨਾਂ ਬੌਂਡ ਦੇ ਅਗੇਂਸਟ ਪੈਸਾ ਤਾਂ ਮਿਲ ਜੂਗਾ, ਪਰ ਬੌਂਡ ਦੇ ਵਿੱਚ ਸਰਕਾਰ ਕਿਵੇਂ ਰਿਟਰਨ ਦਿੰਦੀ ਹੈ ਤੇ ਇਨਵੈਸਟਰ ਨੂੰ ਜੇ ਮੋਟਾ ਫਾਇਦਾ ਨਜ਼ਰ ਆਊਗਾ ਅਗਲਾ ਤਾਂ ਹੀ ਪੈਸਾ ਲਾਊਗਾ। ਸੋ ਇਹ ਪੈਸਾ ਕੌਣ ਲਾਊਗਾ, ਕੀ ਪ੍ਰੋਜੈਕਟ ਤਿਆਰ ਹੋਊਗਾ, ਉਹਦੇ ਵਿੱਚ ਟੈਕਸ ਪੇਅਰ ਦੇ ਪੈਸੇ ਨੂੰ ਬਚਾਉਣ ਦੀ ਜ਼ਾਮਨੀ ਕਿਹਦੀ ਹੋਊਗੀ, ਕੌਣ ਉਹਦੇ ਲਈ ਹਾਰਡ ਵਰਕ ਕਰੂਗਾ, ਇਸ ਤਰ੍ਹਾਂ ਦਾ ਕੋਈ ਬੰਦਾ ਨਹੀਂ ਆਉਣਾ ਮੇਰੇ ਭਰਾਵੋ। ਇਸ ਤਰ੍ਹਾਂ ਦੇ ਕਿਸੇ ਬੰਦੇ ਦਾ ਵੀ ਖਿਆਲ ਦਿਮਾਗ ਚੋਂ ਕੱਢ ਦੋ ਜਿਹੜਾ ਪਬਲਿਕ ਮਨੀ ਨੂੰ ਸੰਭਾਲੇ। ਪਬਲਿਕ ਮਨੀ ਤਾਂ ਖਾਣ ਵਾਸਤੇ ਹੁੰਦੀ ਹੈ, ਇਹਨੂੰ ਤਾਂ ਜਿੰਨਾ ਰਗੜਾ ਲਾਓ ਉਨਾ ਹੀ ਚੰਗਾ ਹੈ। ਤੇ ਪ੍ਰਾਈਵੇਟ ਵਾਲਿਆਂ ਦੇ ਹੱਕ ਚ ਭੁਗਤੋ, ਸਰਕਾਰ ਦੇ ਵਿੱਚ ਬੈਠ ਕੇ ਜਿੰਨਾ ਤੁਸੀਂ ਪ੍ਰਾਈਵੇਟ ਕੰਪਨੀਆਂ ਲਈ ਕੰਮ ਕਰ ਸਕਦੇ ਹੋ, ਜ਼ਿਆਦਾਤਰ ਇਹੀ ਸਟਰਕਚਰ ਕੰਮ ਕਰਦਾ ਦੇਖਿਆ ਆਪਾਂ, ਉਨੇ ਤੁਸੀਂ ਰਿਲੇਸ਼ਨ ਬਣਾ ਲੈਂਦੇ ਹੋ, ਉਨੇ ਤੁਸੀਂ ਕੱਲ੍ਹ ਨੂੰ ਕੰਸਲਟੇਸ਼ਨ ਦੇ ਫਾਰਮਸ ਖੋਲ ਸਕਦੇ ਹੋ। ਠੀਕ ਹੈ ਜੀ, ਹੋਰ ਇਸ ਤਰ੍ਹਾਂ ਦੇ ਕਈ ਸਾਈਡ ਬਿਜ਼ਨਸ ਨੇ, ਬੱਚੇ ਬੁੱਚੇ ਸੈੱਟ ਹੋ ਜਾਂਦੇ ਨੇ, ਫੀਸਾਂ ਫੂਸਾਂ ਵੀ ਭਰੀਆਂ ਜਾਂਦੀਆਂ ਨੇ। ਸੋ ਇਸ ਤਰ੍ਹਾਂ ਦਾ ਇੱਕ ਨੈਟਵਰਕ ਅੰਡਰ ਕਰੰਟ ਕੰਮ ਕਰਦਾ ਹੁੰਦਾ। ਸੋ ਪ੍ਰਜ਼ੂਮੇਬਲੀ ਦੈਟ ਮੀਨਸ ਦੈਟ ਦੀ ਬੈਂਕ ਇਜ਼ ਗੋਇੰਗ ਟੂ ਹੈਵ ਟੂ ਆਫਰ ਅ ਰਿਟਰਨ ਦੈਟਸ ਅ ਲਿਟਲ ਬਿਟ, ਇਫ ਨੋਟ ਮੋਰ ਦੈਨ ਅ ਲਿਟਲ ਬਿਟ ਹਾਇਰ ਦੈਨ ਵਟ ਦਾ ਗਵਰਨਮੈਂਟ ਆਲਰੇਡੀ ਆਫਵਰਡ ਇਨਵੈਸਟਰ। ਸੋ ਕਹਿੰਦੇ ਜਿਹੜੇ ਇਨਵੈਸਟਰਸ ਨੂੰ ਬੁਲਾਉਣ ਲਈ ਅਸੀਂ ਪਹਿਲਾਂ ਆਫਰ ਕਰ ਰਹੇ ਹਾਂ ਕਿ ਆਓ ਇੱਥੇ ਪੈਸਾ ਲਾਓ, ਜੇ ਇਨਫਰਾਸਟਰਕਚਰ ਬੈਂਕ ਤਿਆਰ ਕੀਤਾ ਤਾਂ ਉਹਦੇ ਵਿੱਚ ਉਸ ਤੋਂ ਜ਼ਿਆਦਾ ਦਾ ਸਕੋਪ ਹੋਣਾ ਚਾਹੀਦਾ, ਅਦਰਵਾਈਜ਼ ਫਿਰ ਕੰਮ ਖਰਾਬ ਹੋ ਸਕਦਾ। ਸੋ ਇਹ ਦੋ ਗੱਲਾਂ ਮਿਲਦੀਆਂ ਸੀਗੀਆਂ ਜੀ ਅੱਗੇ ਖਬਰਾਂ 'ਚ। ਤੇ ਹੁਣ ਅਗਲੇ ਸੈਕਿੰਡ ਇੰਟਰਨੈਸ਼ਨਲ ਨਿਊਜ਼ ਬੁਲੇਟਿਨ ਦਾ ਟਾਈਮ ਹੋਇਆ। ਇਸ ਬੁਲੇਟਿਨ ਤੋਂ ਬਾਅਦ ਅਸੀਂ ਆਪਣੇ ਮਹਿਮਾਨ ਅਰਸ਼ ਦੇ ਨਾਲ ਗੱਲਬਾਤ ਕਰਾਂਗੇ। ਤੇ ਹੁਣ ਪੇਸ਼ ਨੇ ਜੀ ਅੰਤਰਰਾਸ਼ਟਰੀ ਖਬਰਾਂ।
ਤੁਸੀਂ ਸੁਣ ਰਹੇ ਹੋ 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਭੁਚਾਲ ਪੀੜਤਾਂ ਨੂੰ ਮਦਦ ਪਹੁੰਚਾਉਣ 'ਚ ਜੁਟੀ ਨੇਪਾਲ ਸਰਕਾਰ। ਮੈਕਸੀਕੋ ਪ੍ਰਵਾਸੀ ਕਾਫਲੇ ਦੇ ਵਿਚ ਸ਼ਾਮਲ ਹੋਣ ਦੇ ਲਈ ਸੈਂਕੜੇ ਲੋਕ ਅਮਰੀਕਾ ਤੋਂ ਹੋਏ ਰਵਾਨਾ। ਹੈਮਬਰਗ ਹਵਾਈ ਅੱਡੇ ਦੇ ਵਿਚ ਦਾਖਲ ਹੋਣ ਵਾਲਾ ਹਥਿਆਰਬੰਦ ਵਿਅਕਤੀ ਹੋਇਆ ਗ੍ਰਿਫ਼ਤਾਰ। ਬਰਤਾਨੀਆ ਫਲਸਤੀਨ ਪੱਖੀ ਰੋਸ ਮਜ਼ਾਰਿਆਂ ਦੇ ਵਿਚ 4 ਪੁਲਿਸ ਅਧਿਕਾਰੀ ਹੋਏ ਫੱਟੜ। ਯੂਕਰੇਨ ਦੇ ਵੱਲੋਂ ਕ੍ਰੀਮੀਆ 'ਚ ਸ਼ਿਪ ਯਾਰਡ ਤੇ ਹਮਲਾ। ਹੁਣ ਖਬਰਾਂ ਵਿਸਥਾਰ ਨਾਲ। ਨੇਪਾਲ ਦੇ ਪਰਵਤੀ ਖੇਤਰ 'ਚ ਸ਼ੁੱਕਰਵਾਰ ਨੂੰ ਆਏ ਭੁਚਾਲ ਦੇ ਨਾਲ ਘੱਟੋ ਘੱਟ 157 ਲੋਕਾਂ ਦੀ ਮੌਤ ਤੇ ਭਿਆਨਕ ਤਬਾਹੀ ਤੋਂ ਬਾਅਦ ਹੁਣ ਮੁਲਕ ਦਾ ਪ੍ਰਸ਼ਾਸਨ ਬਚਾਅ ਤੇ ਰਾਹਤ ਕਾਰਜਾਂ ਦੇ ਵਿਚ ਜੁਟ ਗਿਆ। ਸ਼ੁੱਕਰਵਾਰ ਅੱਧੀ ਰਾਤ ਨੂੰ ਆਏ 6.4 ਦੀ ਤੀਬਰਤਾ ਵਾਲੇ ਭੁਚਾਲ ਦਾ ਕੇਂਦਰ ਕਾਠਮਾਂਡੂ ਦੇ 500 ਕਿਲੋਮੀਟਰ ਪੱਛਮ ਵਿਚ ਸਥਿਤ ਜਾਜਰਕੋਟ ਜ਼ਿਲ੍ਹੇ ਵਿਚ ਸੀ। ਭੁਚਾਲ ਦੇ ਕਾਰਨ ਸੈਂਕੜੇ ਮਕਾਨ ਤਬਾਹ ਹੋ ਗਏ। ਇਸ ਤਰਾਸਦੀ ਦੇ ਨਾਲ ਮਾਰੇ ਗਏ ਕੁੱਲ 157 ਲੋਕਾਂ ਵਿਚੋਂ 120 ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਭੁਚਾਲ ਵਿਚ ਕਰੀਬ 253 ਲੋਕ ਫੱਟੜ ਹੋਏ ਨੇ। ਭੁਚਾਲ ਨੇ ਜਾਜਰਕੋਟ ਤੇ ਰੁਕੋਮ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਤਬਾਹੀ ਮਚਾਈ। ਅਧਿਕਾਰੀਆਂ ਨੇ ਦਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ਪ੍ਰਚੰਡ ਨੇ ਅੱਜ ਇਕ ਕੈਬਨਿਟ ਬੈਠਕ ਕੀਤੀ, ਜਿਸ ਵਿਚ ਉਨ੍ਹਾਂ ਨੇ ਭੁਚਾਲ 'ਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ ਤੁਰੰਤ ਰਾਹਤ ਦੇ ਰੂਪ ਵਿਚ 2-2 ਲੱਖ ਰੁਪਏ ਨਕਦ ਦੇਣ ਦਾ ਫੈਸਲਾ ਕੀਤਾ। ਨੇਪਾਲ ਸਰਕਾਰ ਨੇ ਜ਼ਖਮੀ ਹੋਏ ਲੋਕਾਂ ਦਾ ਮੁਫ਼ਤ ਇਲਾਜ ਕਰਾਉਣ ਦਾ ਫੈਸਲਾ ਵੀ ਕੀਤਾ। ਨੇਪਾਲ ਦੇ ਮੰਤਰੀ ਮੋਹਨ ਬਹਾਦੁਰ ਬਸਨੇਤ ਨੇ ਦਸਿਆ ਕਿ ਬਚਾਅ ਦੇ ਯਤਨ ਪੂਰੇ ਹੋ ਚੁੱਕੇ ਨੇ, ਪਰ ਬਚਾਅ ਕਰਮੀ ਅਜੇ ਵੀ ਅਜਿਹੇ ਲੋਕਾਂ ਦੀ ਤਲਾਸ਼ ਕਰ ਰਹੇ ਨੇ ਜੋ ਢਹਿ ਚੁੱਕੀਆਂ ਇਮਾਰਤਾਂ ਵਿਚ ਫਸੇ ਹੋ ਸਕਦੇ ਨੇ। ਉਨ੍ਹਾਂ ਨੇ ਕਿਹਾ ਕਿ ਕੁਝ ਪ੍ਰਭਾਵਿਤ ਖੇਤਰਾਂ ਵਿਚ ਭੋਜਨ, ਤਰਪਾਲਾਂ ਅਤੇ ਤੰਬੂ ਪਹੁੰਚਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ। ਮੰਤਰੀ ਨੇ ਕਿਹਾ ਕਿ ਸਰਕਾਰ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ ਕਿ ਲੋਕਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਦੱਸਣਯੋਗ ਹੈ ਕਿ ਨੇਪਾਲ ਦੇ ਨੇੜਲੇ ਗੁਆਂਢੀ ਭਾਰਤ ਤੇ ਚੀਨ ਤੋਂ ਇਲਾਵਾ ਅਮਰੀਕਾ ਨੇ ਹਿਮਾਲਿਆ ਖੇਤਰ ਦੇ ਇਸ ਮੁਲਕ ਨੂੰ ਰਾਸ਼ਨ ਸਬੰਧੀ ਮਦਦ ਮੁਹੱਈਆ ਕਰਵਾਉਣ ਤੇ ਬਚਾਅ ਦਲ ਭੇਜ ਕੇ ਪੀੜਤਾਂ ਦੀ ਤਲਾਸ਼ ਵਿਚ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ ਹੈ। ਸਥਾਨਕ ਸਰਕਾਰੀ ਅਧਿਕਾਰੀਆਂ ਨੇ ਦਸਿਆ ਕਿ ਆਫ਼ਤ ਦੇ ਨਾਲ ਨਜਿੱਠਣ ਦੇ ਲਈ ਸਾਧਨ ਨਾਕਾਫੀ ਹਨ। ਜਾਜਰਕੋਟ ਦੇ ਵਿਚ ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ ਹਰੀ ਚੰਦਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਇੰਨੀ ਵੱਡੀ ਗਿਣਤੀ 'ਚ ਜ਼ਖਮੀਆਂ ਦਾ ਇਲਾਜ ਕਰਨ ਦੇ ਸਮਰੱਥ ਨਹੀਂ ਹੈ ਕਿਉਂਕਿ ਲੋੜੀਂਦੇ ਸਾਧਨ ਮੌਜੂਦ ਨਹੀਂ ਹਨ। ਮੈਕਸੀਕੋ ਸੈਂਕੜੇ ਪ੍ਰਵਾਸੀਆਂ ਦਾ ਇਕ ਕਾਫਲਾ ਐਤਵਾਰ ਨੂੰ ਦੱਖਣੀ ਮੈਕਸੀਕਨ ਸ਼ਹਿਰ ਤਾਪਚੁੱਲਾ ਤੋਂ ਅਮਰੀਕਾ ਦੀ ਦੱਖਣੀ ਸਰਹੱਦ ਵੱਲ ਰਵਾਨਾ ਹੋਇਆ। ਛੋਟਾ ਕਾਫਲਾ ਉਸ ਵੱਡੇ ਕਾਫਲੇ 'ਚ ਸ਼ੁਰੂ ਹੋਣ ਦੀ ਯੋਜਨਾ ਬਣਾ ਰਿਹਾ ਜੋ 6 ਦਿਨ ਪਹਿਲਾਂ ਰਵਾਨਾ ਹੋਇਆ ਸੀ। ਮੌਜੂਦਾ ਸਮੇਂ ਸ਼ਹਿਰ ਵਿਚ ਲਗਭਗ 25 ਮੀਲ ਉੱਤਰ ਚ ਰੁਕਿਆ ਹੋਇਆ। ਆਯੋਜਕਾਂ ਨੇ ਕਿਹਾ ਕਿ ਪਹਿਲੇ ਸਮੂਹ ਦੇ ਵਿਚ ਲਗਭਗ 7,000 ਲੋਕ ਸਵਾਰ ਨੇ, ਜਦਕਿ ਦੱਖਣੀ ਚਿਆਪਾਸ ਰਾਜ ਦੀ ਸਰਕਾਰ ਨੇ ਕਿਹਾ ਕਿ ਉਨ੍ਹਾਂ ਦਾ ਅਨੁਮਾਨ ਹੈ ਕਿ ਸਮੂਹ ਵਿਚ 3500 ਲੋਕ ਨੇ। ਰਾਇਟਰਸ ਦੇ ਇਕ ਗਵਾਹ ਦੇ ਅਨੁਸਾਰ ਕਈ ਪ੍ਰਵਾਸੀ ਕਿਊਬੀਆ, ਅਲ ਸਾਲਵਾਡੋਰ, ਗਵਾਟੇਮਾਲਾ, ਹੈਤੀ ਅਤੇ ਵਿਸ਼ੇਸ਼ ਰੂਪ ਨਾਲ ਹੋਂਡਰਸ ਤੇ ਵੈਨਜ਼ੂਏਲਾ ਤੋਂ ਆਪਣੀ ਮਾਂ ਭੂਮੀ ਚ ਗਰੀਬੀ ਅਤੇ ਰਾਜਨੀਤਿਕ ਅਸਥਿਰਤਾ ਨਾਲ ਦੌੜ ਰਹੇ ਨੇ। ਵੈਨਜ਼ੂਏਲਾ ਦੀ ਸੇਲਮਾ ਅਲਵਾਰੋਜ਼ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਮੈਕਸੀਕਨ ਖੇਤਰ ਦੇ ਮਾਧਿਅਮ ਦੇ ਨਾਲ ਯਾਤਰਾ ਕਰਨ ਵਿਚ ਸਮਰੱਥ ਹੋਣ ਲਈ ਮਨੁੱਖੀ ਵੀਜ਼ਾ ਪ੍ਰਾਪਤ ਕਰਨ ਦੇ ਲਈ 3.4 ਮਹੀਨੇ ਦਾ ਇੰਤਜ਼ਾਰ ਕਰਨਾ ਬਹੁਤ ਲੰਬਾ ਹੈ, ਕਿਉਂਕਿ ਅਸੀਂ ਕੋਟਸ ਅਪਰਾਧੀਆਂ ਦੀ ਦਇਆ ਅਤੇ ਨਿਰਭਰ ਹਾਂ। ਇਹ ਚੰਗਾ ਹੈ ਕਿ ਅਸੀਂ ਕਾਫਲੇ ਵਿਚ ਇਕ ਦੂਜੇ ਦੇ ਨਾਲ ਤੁਰੀਏ, ਇਹ ਮੈਨੂੰ ਵੱਧ ਸੁਰੱਖਿਅਤ ਲੱਗਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਜੋ ਕਿ ਅਗਲੇ ਸਾਲ ਮੁੜ ਚੋਣਾਂ ਦੀ ਮੰਗ ਕਰ ਰਹੇ ਨੇ, ਉਨ੍ਹਾਂ ਦੇ ਮੈਕਸੀਕੋ ਤੋਂ ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਕਰਨ ਦਾ ਦਬਾਅ ਹੈ। ਇਸ ਸਾਲ ਰਿਕਾਰਡ ਗਿਣਤੀ ਵਿਚ ਲੋਕਾਂ ਨੇ ਪਨਾਮਾ ਅਤੇ ਕੋਲੰਬੀਆ ਨੂੰ ਜੋੜਨ ਵਾਲੇ ਡੇਰੀਅਨ ਗੈਪ ਖੇਤਰ ਨੂੰ ਪਾਰ ਕੀਤਾ ਹੈ। ਜਰਮਨੀ ਦੇ ਵਿਚ ਪੁਲਿਸ ਨੇ ਆਪਣੀ ਹੀ ਬੱਚੀ ਦੇ ਨਾਲ ਸ਼ਨੀਵਾਰ ਨੂੰ ਜ਼ਬਰਦਸਤੀ ਹੈਮਬਰਗ ਹਵਾਈ ਅੱਡੇ ਚ ਦਾਖਲ ਹੋਣ ਵਾਲੇ ਹਥਿਆਰਬੰਦ ਵਿਅਕਤੀ ਨੂੰ 18 ਘੰਟਿਆਂ ਬਾਅਦ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 4 ਸਾਲਾ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਤੋਂ ਪਹਿਲਾਂ ਜਰਮਨੀ ਵਿਚ ਪੁਲਿਸ ਨੇ ਹੈਮਬਰਗ ਹਵਾਈ ਅੱਡੇ ਤੇ ਬੰਧਕ ਬਣਾਏ ਜਾਣ ਦੇ ਹਾਲਾਤ ਬਣਨ ਦੇ ਕਾਰਨ ਯਾਤਰੀਆਂ ਨੂੰ ਐਤਵਾਰ ਨੂੰ ਹਵਾਈ ਅੱਡੇ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਸੀ। ਜਰਮਨ ਨਿਊਜ਼ ਏਜੰਸੀ DBA ਨੇ ਰਿਪੋਰਟ ਵਿਚ ਕਿਹਾ ਹੈ ਕਿ ਸ਼ਹਿਰ ਦੇ ਉੱਤਰੀ ਹਿੱਸੇ ਚ ਸਥਿਤ ਹਵਾਈ ਅੱਡੇ ਨੂੰ ਸ਼ਨੀਵਾਰ ਰਾਤ ਯਾਤਰੀਆਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ, ਜਦੋਂ ਇਕ ਹਥਿਆਰਬੰਦ ਵਿਅਕਤੀ ਆਪਣੇ ਵਾਹਨ ਚ ਐਂਟਰੀ ਗੇਟ ਚੋਂ ਲੰਘਿਆ ਤਾਂ 2 ਵਾਰ ਹਵਾ ਦੇ ਵਿਚ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਹਵਾਈ ਅੱਡੇ ਤੋਂ ਉਡਾਣਾ ਬੰਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਵੀ ਦੱਸਿਆ ਕਿ ਦੋਸ਼ੀ ਦੀ ਪਤਨੀ ਨੇ ਪਹਿਲਾਂ ਇਕ ਬੱਚੇ ਦੇ ਅਗਵਾ ਹੋਣ ਦੀ ਸੰਭਾਵਨਾ ਨੂੰ ਲੈ ਕੇ ਉਨ੍ਹਾਂ ਨਾਲ ਸੰਪਰਕ ਕੀਤਾ। ਪੁਲਿਸ ਨੇ ਦੱਸਿਆ ਕਿ 35 ਸਾਲਾ ਵਿਅਕਤੀ ਆਪਣੀ 4 ਸਾਲਾ ਧੀ ਦੇ ਨਾਲ ਕਾਰ ਵਿਚ ਸਵਾਰ ਸੀ, ਜਿਸ ਨੂੰ ਕਥਿਤ ਤੌਰ ਤੇ ਮੁਲਜ਼ਮ ਨੇ ਉਸ ਦੀ ਮਾਂ ਤੋਂ ਜ਼ਬਰਦਸਤੀ ਖੋਲਿਆ ਸੀ। ਪੁਲਿਸ ਅਨੁਸਾਰ ਬੱਚੀ ਨੂੰ ਆਪਣੇ ਕੋਲ ਰੱਖਣ ਨੂੰ ਲੈ ਕੇ ਪਤੀ ਪਤਨੀ ਵਿਚਕਾਰ ਕਾਨੂੰਨੀ ਵਿਵਾਦ ਚੱਲ ਰਿਹਾ ਹੋਣ ਦੀ ਸੰਭਾਵਨਾ ਹੈ। ਸਪੇਨ ਨੇ ਕੈਨਰੀ ਟਾਪੂ ਨੇੜੇ 4 ਵੱਖ ਵੱਖ ਕਿਸ਼ਤੀਆਂ ਤੇ ਸਫ਼ਰ ਕਰ ਰਹੇ ਲਗਭਗ 700 ਪ੍ਰਵਾਸੀਆਂ ਨੂੰ ਸ਼ਨੀਵਾਰ ਨੂੰ ਬਚਾਇਆ। CNN ਨੇ ਸਪੈਨਿਸ਼ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਕੈਨਰੀ ਆਈਲੈਂਡਸ ਦੇ ਲਈ ਅਧਿਕਾਰਤ ਐਮਰਜੈਂਸੀ ਸੇਵਾਵਾਂ ਖਾਤੇ ਨੇ ਸ਼ਨੀਵਾਰ ਨੂੰ ਇਸ ਸਬੰਧੀ ਐਕਸ ਤੇ ਪੋਸਟ ਕੀਤੀ ਹੈ। CNN ਦੇ ਅਨੁਸਾਰ ਇਸ ਕਿਸ਼ਤੀ ਤੇ ਲਗਭਗ 247, ਦੂਜੀ ਤੇ 238 ਤੇ ਦੂਜੀ ਕਿਸ਼ਤੀ ਤੇ 254 ਲੋਕ ਸਵਾਰ ਨੇ। ਅਧਿਕਾਰੀ ਅਨੁਸਾਰ ਜਹਾਜ਼ ਚ ਸਵਾਰ ਲੋਕਾਂ ਵਿਚੋਂ 12 ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ, 2 ਦੀ ਮੌਤ ਹੋ ਗਈ ਹੈ ਤੇ ਹੋਰ ਹਸਪਤਾਲਾਂ ਚ ਦਮ ਤੋੜ ਗਏ ਨੇ। ਖਾਸ ਤੌਰ ਤੇ ਕੈਨਰੀ ਟਾਪੂ ਮੋਰੋਕੋ ਦੇ ਪੱਛਮੀ ਤੱਟ ਤੇ ਸਥਿਤ ਹੈ। ਸਪੇਨ ਦੇ ਗ੍ਰਹਿ ਮੰਤਰਾਲੇ ਦੇ ਦੁਆਰਾ ਵੀਰਵਾਰ ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 1 ਜਨਵਰੀ ਤੋਂ 31 ਅਕਤੂਬਰ ਦੇ ਵਿਚਕਾਰ 30,175 ਪ੍ਰਵਾਸੀ ਕਿਸ਼ਤੀ ਰਾਹੀਂ ਕੈਨਰੀ ਆਈਲੈਂਡਸ ਵਿਚ ਉਤਰੇ, ਜੋ ਕਿ 2022 ਵਿਚ ਉਸੇ ਸਮੇਂ ਦੌਰਾਨ ਪਹੁੰਚੇ ਤੇ ਲੋਕਾਂ ਦੇ ਮੁਕਾਬਲੇ ਦੁੱਗਣੇ ਹੋ ਕੇ ਵੱਧ ਹੋ ਗਏ। ਪੱਛਮੀ ਏਸ਼ੀਆ ਚ ਹਮਾਸ ਤੇ ਇਜ਼ਰਾਇਲ ਵਿਚਾਲੇ ਯੁੱਧ ਜਾਰੀ ਹੈ। ਇਸ ਦੌਰਾਨ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਇਜ਼ਰਾਇਲ ਪਹੁੰਚੇ। ਦੋਵੇਂ ਨੇਤਾ ਹਮਾਸ ਨਾਲ ਚੱਲ ਰਹੇ ਸੰਘਰਸ਼ ਦੇ ਦੌਰਾਨ ਤਲ ਅਵੀਵ ਦੇ ਲਈ ਸਮਰਥਨ ਦਿਖਾਉਣ ਦੇ ਲਈ ਇਜ਼ਰਾਇਲ ਪੁੱਜੇ। ਆਪਣੀ ਯਾਤਰਾ ਦੌਰਾਨ ਜਾਨਸਨ ਅਤੇ ਮੋਰਿਸਨ ਕਥਿਤ ਤੌਰ ਤੇ ਇਜ਼ਰਾਇਲ ਦੇ ਰਾਸ਼ਟਰਪਤੀ ਆਈਜੈਕ ਹਰਜੋਗ ਅਤੇ ਗਾਜ਼ਾ ਚ ਅੱਤਵਾਦੀਆਂ ਦੁਆਰਾ ਬੰਧਕ ਬਣਾਏ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ। ਟਾਈਮਸ ਆਫ ਇਜ਼ਰਾਇਲ ਦੀ ਰਿਪੋਰਟ ਦੇ ਅਨੁਸਾਰ ਦੋਵੇਂ ਨੇਤਾ ਦੱਖਣੀ ਗਾਜ਼ਾ ਸਰਹੱਦੀ ਕਸਬਿਆਂ ਤਾਹੀਂ ਦੌਰਾ ਕਰਨਗੇ, ਜੋ ਹਮਾਸ ਦੇ ਇਜ਼ਰਾਇਲ ਦੇ 7 ਅਕਤੂਬਰ ਦੇ ਹਮਲੇ ਨਾਲ ਤਬਾਹ ਹੋ ਗਏ ਨੇ। ਐਤਵਾਰ ਨੂੰ ਲਗਭਗ 2 ਦਰਜਨ ਘਰਾਂ ਨੂੰ ਤਬਾਹ ਕਰਨ ਵਾਲੀ ਅੱਗ ਦੇ ਸੰਬੰਧ ਦੇ ਵਿਚ ਹੁਣ ਜਾਂਚ ਕੀਤੀ ਜਾ ਰਹੀ ਹੈ। ਇਹ ਕਿਸ ਤਰ੍ਹਾਂ ਲੱਗੀ? ਇਸ ਦੌਰਾਨ ਕੀਮਤੀ ਫਾਇਰ ਫਾਈਟਿੰਗ ਇਕਵਿਪਮੈਂਟਸ ਵੀ ਸੜ ਕੇ ਸੁਆਹ ਹੋ ਗਏ। ਸਵੇਰੇ 4 ਵਜੇ ਤੋਂ ਬਾਅਦ ਹਾਈਵੇ 27 ਤੇ ਰੂਦਰਫੋਰਡ ਰੋਡ ਏਰੀਏ ਦੇ ਵਿਚ ਸਾਈਮਨਸ ਸਟਰੀਟ ਦੇ ਉੱਤੇ ਸਥਿਤ ਕਈ ਖਾਲੀ ਘਰਾਂ ਨੂੰ ਅੱਗ ਲੱਗ ਜਾਣ ਦੀ ਜਾਣਕਾਰੀ ਦੇ ਕੇ ਫਾਇਰ ਫਾਈਟਰਸ ਨੂੰ ਸੱਦਿਆ ਗਿਆ। ਜਦੋਂ ਫਾਇਰ ਫਾਈਟਰਸ ਪਹੁੰਚੇ ਤਾਂ ਉਨ੍ਹਾਂ ਨੂੰ ਘਰਾਂ ਤੋਂ ਉੱਠ ਰਹੀਆਂ ਅੱਗ ਦੀਆਂ ਲਪੇਟਾਂ ਦੇ ਸੰਘਣੇ ਕਾਲੇ ਧੂੰਏ ਦਾ ਸਾਹਮਣਾ ਕਰਨਾ ਪਿਆ। ਉੱਤਰੀ ਹਵਾਵਾਂ ਦੇ ਕਾਰਨ ਅੱਗ ਨੂੰ ਹੋਰ ਹਵਾ ਮਿਲੀ ਅਤੇ ਉਹ ਫੈਲਦੀ ਗਈ। ਇਸ ਅੱਗ ਦੀ ਲਪੇਟ ਦੇ ਵਿਚ ਕਈ ਘਰ ਆ ਗਏ। 20 ਤੋਂ 30 ਘਰਾਂ ਨੂੰ ਲੱਗੀ ਇਸ ਅੱਗ ਨਾਲ ਨਜਿੱਠਣ ਦੇ ਲਈ 60 ਦੇ ਨੇੜੇ ਤੇੜੇ ਫਾਇਰ ਫਾਈਟਰਸ ਮੌਕੇ ਉੱਤੇ ਮੌਜੂਦ ਹਨ ਅਤੇ 14 ਐਪੇਰੇਟਸ ਤੋਂ ਅੱਗ ਉੱਤੇ ਕਾਬੂ ਪਾਉਣ ਦੇ ਲਈ ਕੰਮ ਲਿਆ ਜਾ ਰਿਹਾ ਹੈ। ਵਾਨ ਦੇ ਡਿਪਟੀ ਫਾਇਰ ਚੀਫ ਗ੍ਰਾਂਟ ਮੋਫਤ ਨੇ ਆਖਿਆ ਕਿ ਇਹ ਸਾਰੀ ਕੰਸਟਰਕਸ਼ਨ ਲੱਕੜ ਦੀ ਹੋਈ ਪਈ ਹੈ ਤੇ ਇਹ ਇੱਟਾਂ ਵਾਲੇ ਡਰਾਈਵਲ ਘਰ ਨੇ ਅਤੇ ਇਸ ਦੇ ਲਈ ਅੱਗ ਬੁਝਾਉਣ ਵਾਸਤੇ ਫਾਇਰ ਫਾਈਟਰਸ ਅੰਦਰ ਨਹੀਂ ਜਾ ਸਕਦੇ, ਇਸ ਲਈ ਬਾਹਰੋਂ ਹੀ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਫਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੌਕੇ ਉੱਤੇ ਪਹੁੰਚਣ ਵਾਲਾ ਪਹਿਲਾ ਹਵਾਈ ਫਾਈਟਰ ਟਰੱਕ ਵੀ ਅੱਗ ਦੀ ਲਪੇਟ ਦੇ ਵਿਚ ਆਉਣ ਦੇ ਕਾਰਨ ਤਬਾਹ ਹੋ ਗਿਆ। ਸਾਡੇ ਲਈ ਇਹ ਵੀ ਬਹੁਤ ਵੱਡਾ ਨੁਕਸਾਨ ਹੋਇਆ। ਇਸ ਕੰਪਲੈਕਸ ਦੇ ਨੇੜੇ ਸਥਿਤ ਕਈ ਹੋਰਨਾਂ ਘਰਾਂ ਨੂੰ ਵੀ ਅਹਿਤਿਆਤਨ ਖਾਲੀ ਕਰਵਾ ਲਿਆ ਗਿਆ, ਪਰ ਹੁਣ ਲੋਕ ਆਪਣੇ ਘਰਾਂ ਵਿਚ ਭਰਤ ਆਏ ਨੇ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਰੂਦਰਫੋਰਡ ਰੋਡ ਨੂੰ ਮੈਕਲੀਗਵਰੇ ਰੋਡ ਤੇ ਹਾਈਵੇ 27 ਤੱਕ ਮੁੜ ਖੋਲ੍ਹ ਦਿੱਤਾ ਗਿਆ। ਫਸਟ ਮਾਰਸ਼ਲ ਦੇ ਆਫਿਸ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ। ਵਿਟਵੀ ਦੇ ਇੱਕ ਘਰ ਦੇ ਵਿੱਚੋਂ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੈਂਟਰਲ ਵੈਸਟ ਡਿਵੀਜ਼ਨ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਗੱਲਬਾਤ ਤੋਂ ਬਾਅਦ ਸ਼ਨੀਵਾਰ ਰਾਤ 9 ਵਜੇ ਦੇ ਨੇੜੇ ਤੇੜੇ ਕਾਉਂਟੀ ਲੇਨ ਤੇ ਟੌਟਨ ਰੋਡ ਵੈਸਟ ਇਲਾਕੇ ਦੇ ਵਿੱਚ ਕ੍ਰੈਸਮਲ ਕੋਰਟ ਵਿੱਚ ਸਥਿਤ ਇੱਕ ਘਰ 'ਚ ਦਰਹਾਮ ਪੁਲਿਸ ਪਹੁੰਚੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਵੇਖਿਆ ਕਿ ਇੱਕ ਔਰਤ ਬੇਸੁੱਧ ਪਈ ਹੋਈ ਹੈ, ਉਸ ਵਿੱਚ ਕੋਈ ਸਾਹ ਸੱਤ ਨਹੀਂ ਹੈ। ਉਸ ਵੇਲੇ ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ, ਪਰ ਔਰਤ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਔਰਤ ਦੀ ਪਹਿਚਾਣ 34 ਸਾਲਾ ਲੈਟੋਨੀਆ ਦੇ ਵਜੋਂ ਕੀਤੀ ਗਈ ਹੈ। ਵਿਟਬੀ ਦੇ 33 ਸਾਲਾ ਟ੍ਰੋਏ ਮਿਲਟਨ ਨੂੰ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਹੇਠ ਚਾਰਜ ਕਰ ਲਿਆ ਗਿਆ। ਮੌਕੇ ਉੱਤੇ ਹੀ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਦੋਵਾਂ ਵਿਚਾਲੇ ਕੀ ਰਿਸ਼ਤਾ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਲਈ ਗਈ ਹੈ ਕਿ ਕੈਨੇਡੀਅਨ ਤੇ ਉਨ੍ਹਾਂ ਦੇ ਪਰਿਵਾਰ ਆਉਣ ਵਾਲੇ ਦਿਨਾਂ ਦੇ ਵਿਚ ਗਾਜ਼ਾ ਤੋਂ ਬਾਹਰ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਆਖਿਆ ਇਸ ਬਾਰੇ ਉਨ੍ਹਾਂ ਨੇ ਇਜ਼ਰਾਇਲ ਦੇ ਵਿਚ ਆਪਣੇ ਹਮ ਰੁਤਬਾ ਅਧਿਕਾਰੀ ਐਲੀ ਕੋਹਨ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੇ ਵਿਚ ਮਿਸਰ ਦਾ ਸਹਿਯੋਗ ਵੀ ਮਿਲਿਆ। ਹਾਲਾਂਕਿ ਰਫਾਹ ਰਾਹੀਂ ਗਾਜ਼ਾ ਛੱਡਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਤਾਦਾਦ ਬਹੁਤ ਘੱਟ ਸੀ, ਪਰ ਗਲੋਬਲ ਅਫੇਅਰਸ ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਜੰਗ ਦੇ ਮੈਦਾਨ ਤੋਂ ਕੈਨੇਡੀਅਨਸ ਨੂੰ ਬਾਹਰ ਕੱਢਣ ਦੇ ਲਈ ਉਹ ਦਿਨ ਰਾਤ ਕੰਮ ਕਰ ਰਹੇ ਨੇ। ਉਨ੍ਹਾਂ ਵੱਲੋਂ ਕੈਨੇਡੀਅਨਸ ਨੂੰ ਆਪਣੇ ਦਸਤਾਵੇਜ਼ ਧਿਆਨ ਰੱਖਣ ਤੇ ਸਮਾਂ ਮਿਲਦੇ ਸਾਰ ਹੀ ਇੱਥੋਂ ਨਿਕਲਣ ਦੇ ਲਈ ਤਿਆਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਜੌਲੀ ਦੇ ਸੁਨੇਹੇ ਦੇ ਵਿਚ ਇਹ ਵੀ ਆਖਿਆ ਗਿਆ ਹੈ ਕਿ GAC ਕੈਨੇਡੀਅਨਸ ਨੂੰ ਨਵੀਂ ਜਾਣਕਾਰੀ ਆਪ ਹੀ ਦੇਵੇਗੀ। ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਕੇਂਦਰੀ ਇਲਾਕੇ ਦੇ ਵਿਚ ਅੱਜ ਫਲਸਤੀਨ ਪੱਖੀ ਮੁਜ਼ਾਹਰੇਕਾਰੀਆਂ ਨੇ ਇੱਕ ਭੀੜ ਤੇ ਪਟਾਕੇ ਚਲਾ ਦਿੱਤੇ, ਜਿਸ ਕਾਰਨ 4 ਪੁਲਿਸ ਅਧਿਕਾਰੀ ਫੱਟੜ ਹੋ ਗਏ। ਇਸ ਸ਼ੱਕੀ ਨਸਲੀ ਅਪਰਾਧ ਦੇ ਮਾਮਲੇ ਦੇ ਵਿਚ 29 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੈਟਰੋਪੋਲੀਟਨ ਪੁਲਿਸ ਦੇ ਮੁਤਾਬਕ ਇਜ਼ਰਾਇਲ ਗਾਜ਼ਾ ਟਕਰਾਅ ਵਿਰੁੱਧ ਮੁਜ਼ਾਹਰੇ ਵਾਲੀ ਥਾਂ ਤੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਇੱਥੇ ਲਗਭਗ 1300 ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ। ਪੁਲਿਸ ਨੇ ਕਿਹਾ ਉਨ੍ਹਾਂ ਵੱਲੋਂ ਰੋਸ ਮੁਜ਼ਾਹਰਿਆਂ ਦੇ ਵਿਰੁੱਧ ਜ਼ਿਆਦਾ ਤਿੱਖੀ ਤੇ ਸਰਗਰਮ ਪਹੁੰਚ ਅਪਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਗ੍ਰਹਿ ਮੰਤਰੀ ਸੁਹਿਲਾ ਬ੍ਰੇਵਰਮੈਨ ਨੇ ਇਨ੍ਹਾਂ ਰੋਸ ਮੁਜ਼ਾਹਰਿਆਂ ਦੇ ਦੌਰਾਨ ਕੱਟੜਵਾਦੀ ਤੱਤਾਂ ਦੇ ਖਿਲਾਫ਼ ਸਖ਼ਤ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ। ਅਗਲੇ ਹਫ਼ਤੇ ਦੇ ਅਖੀਰ ਦੇ ਵਿਚ ਇਸ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ। ਮੈਟ ਪੁਲਿਸ ਦੇ ਕਮਾਂਡਰ ਕੇਰਲ ਨੇ ਕਿਹਾ ਕਿ ਅਜਿਹੇ ਵਿਹਾਰ ਨੂੰ ਦੇਖ ਕੇ ਨਿਰਾਸ਼ਾ ਹੁੰਦੀ ਹੈ, ਲੰਡਨ ਦੇ ਵਿਚ ਇਸ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਇਸ ਸਭ ਦੇ ਨਾਲ ਸਖ਼ਤੀ ਦੇ ਨਾਲ ਨਜਿੱਠਿਆ ਜਾਵੇਗਾ। ਰੂਸ ਦੀ ਫੌਜ ਦੱਸਿਆ ਕਿ ਯੂਕਰੇਨ ਨੇ ਕ੍ਰੀਮੀਆ ਦੇ ਇੱਕ ਸ਼ਿਪਯਾਰਡ ਉੱਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿਚ ਰੂਸ ਦਾ ਇੱਕ ਸਮੁੰਦਰੀ ਜਹਾਜ਼ ਨੁਕਸਾਨਿਆ ਗਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਦੇਰ ਰਾਤ ਕਿਹਾ ਕਿ ਯੂਕਰੇਨ ਦੇ ਬਲਾਂ ਨੇ ਕ੍ਰੀਮੀਆ ਦੇ ਪੂਰਬੀ ਸ਼ਹਿਰ ਕਰਚ ਵਿਚ ਜਾਲੀਵ ਸ਼ਿਪਯਾਰਡ 'ਚ 15 ਕਰੂਜ਼ ਮਿਜ਼ਾਈਲਾਂ ਸੁੱਟੀਆਂ। ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਨੇ 13 ਮਿਜ਼ਾਈਲ ਡੇਗ ਦਿੱਤੀਆਂ, ਪਰ ਇੱਕ ਹੋਰ ਸ਼ਿਪਯਾਰਡ ਉੱਤੇ ਡਿੱਗ ਗਈ ਤੇ ਇੱਕ ਜਹਾਜ਼ ਦਾ ਨੁਕਸਾਨ ਕੀਤਾ। ਯੂਕਰੇਨ ਦੀ ਹਵਾਈ ਸੈਨਾ ਦੇ ਕਮਾਂਡਰ ਨੇ ਦੱਸਿਆ ਕਿ ਹਮਲੇ ਵੇਲੇ ਸ਼ਿਪਯਾਰਡ ਦੇ ਵਿਚ ਕਾਲੇ ਸਾਗਰ 'ਚ ਰੂਸ ਦੇ ਬੇੜੇ ਦਾ ਇੱਕ ਆਧੁਨਿਕ ਜਹਾਜ਼ ਮੌਜੂਦ ਸੀ, ਜਿਸ ਦੇ ਕੈਲੀਬਰ ਕਰੂਜ਼ ਮਿਜ਼ਾਈਲ ਹੁੰਦੀ ਹੈ। ਜ਼ਿਕਰਯੋਗ ਹੈ ਕਿ ਰੂਸ ਨੇ 2014 'ਚ ਗੈਰ ਕਾਨੂੰਨੀ ਰੂਪ 'ਚ ਕ੍ਰੀਮੀਆ ਦਾ ਆਪਣੇ 'ਚ ਰਲੇਵਾ ਕਰ ਲਿਆ ਸੀ। ਗੌਰਤਲਬ ਹੈ ਕਿ ਯੂਕਰੇਨ ਨੇ ਹਾਲ ਦੇ ਮਹੀਨਿਆਂ 'ਚ ਕ੍ਰੀਮੀਆ ਦੇ ਜਲ ਸੈਨਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਭਾਰਤ ਸਰਕਾਰ ਨੇ ਫਿਲੀਪੀਨਸ ਨੂੰ ਲਗਭਗ 7 ਹੈਲੀਕਾਪਟਰ ਦੇਣ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਤੱਟ ਰੱਖਿਅਕਾਂ ਦੇ ਵੱਲੋਂ ਆਫ਼ਤ ਦੌਰਾਨ ਬਚਾਅ ਤੇ ਹੋਰ ਮਨੁੱਖੀ ਕਾਰਜਾਂ ਲਈ ਵਰਤੇ ਜਾਣਗੇ। ਫਿਲੀਪੀਨਸ ਦੇ ਰਾਸ਼ਟਰਪਤੀ ਫੋਰਡੀਨੈਂਟ ਆਰ ਮਾਰਕੋਸ ਜੂਨੀਅਰ ਨੇ ਕਿਹਾ ਕਿ ਭਾਰਤ ਦੀ ਪੇਸ਼ਕਸ਼ ਦੇ ਨਾਲ ਉਨ੍ਹਾਂ ਵੱਲੋਂ ਇਸ ਪਾਸੇ ਕੀਤੀਆਂ ਜਾ ਰਹੀਆਂ ਬਿਹਤਰੀ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ। ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਫਿਲੀਪੀਨਸ ਦੇ ਤੱਟ ਰੱਖਿਅਕਾਂ ਨੂੰ ਸਮੁੰਦਰੀ ਆਪਰੇਸ਼ਨਾਂ ਦੇ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਤੱਟ ਰੱਖਿਆ ਦੇ ਪੱਖ ਤੋਂ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਜ਼ਰਾਇਲ ਦੇ ਅੱਤਵਾਦੀ ਸਮੂਹ ਹਮਾਸ ਵਿਚਾਲੇ ਤਣਾਅ ਦੇ ਦਰਮਿਆਨ ਏਅਰ ਇੰਡੀਆ ਨੇ ਤਲ ਅਵੀਵ ਦੇ ਲਈ ਆਪਣੀਆਂ ਨਿਰਧਾਰਿਤ ਉਡਾਣਾਂ 30 ਨਵੰਬਰ ਤੱਕ ਮੁਲਤਵੀ ਕਰ ਦਿੱਤੀਆਂ ਨੇ। ਏਅਰਲਾਈਨ ਨੇ 7 ਅਕਤੂਬਰ ਤੋਂ ਤਲ ਅਵੀਵ ਦੇ ਲਈ ਕੋਈ ਨਿਰਧਾਰਿਤ ਉਡਾਨ ਨਹੀਂ ਚਲਾਈ। ਏਅਰਲਾਈਨ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਤਲ ਅਵੀਵ ਦੇ ਲਈ ਉਡਾਣਾਂ 30 ਨਵੰਬਰ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਨੇ। ਵੈਸੇ ਏਅਰਲਾਈਨਸ ਦੇ ਵੱਲੋਂ ਰਾਸ਼ਟਰੀ ਰਾਜਧਾਨੀ ਤੋਂ ਤਲ ਅਵੀਵ ਦੇ ਲਈ ਹਫ਼ਤੇ 'ਚ 5 ਉਡਾਣਾਂ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ਨੀਵਾਰ ਤੇ ਐਤਵਾਰ ਚਲਾਈਆਂ ਜਾਂਦੀਆਂ ਨੇ। ਪਿਛਲੇ ਮਹੀਨੇ ਏਅਰਲਾਈਨ ਨੇ ਇਜ਼ਰਾਇਲ ਤੋਂ ਵਾਪਸ ਆਉਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਲਿਆਉਣ ਦੇ ਲਈ ਸਰਕਾਰ ਦੇ ਆਪਰੇਸ਼ਨ ਅਜੇ ਤਹਿਤ ਰਾਸ਼ਟਰੀ ਰਾਜਧਾਨੀ ਤੋਂ ਤਲ ਅਵੀਵ ਦੇ ਲਈ ਕੁਝ ਮੈਕਸੀਕੋ ਪ੍ਰਵਾਸੀ ਕਾਫਲੇ ਦੇ ਵਿਚ ਸ਼ਾਮਲ ਹੋਣ ਦੇ ਲਈ ਸੈਂਕੜੇ ਲੋਕ ਅਮਰੀਕਾ ਤੋਂ ਹੋਏ ਰਵਾਨਾ। ਹੈਮਬਰਗ ਹਵਾਈ ਅੱਡੇ ਦੇ ਵਿਚ ਦਾਖਲ ਹੋਣ ਵਾਲਾ ਹਥਿਆਰਬੰਦ ਵਿਅਕਤੀ